ਭਾਈ ਮੱਖਣ ਸ਼ਾਹ ਲਵਾਣੇ ਨੇ ਆਪਣੇ ਨਾਲ 500 ਸਿੱਖਾਂ ਦਾ ਜਥਾ, ਸਿਪਾਹੀਆਂ ਦਾ ਜਥਾ ਲਿਆ। ਇਹਦੇ ਤੋਂ ਇਲਾਵਾ ਹੋਰ ਵੀ ਕੁਝ ਸ਼ਸਤਰਧਾਰੀ ਸਿੱਖ ਇਹਦੇ ਨਾਲ ਨੇ। ਉਹਨਾਂ ਨੂੰ ਨਾਲ ਲੈ ਕੇ ਬਾਬੇ ਧੀਰਮਲ ਦੇ ਡੇਰੇ ਤੇ ਹਮਲਾ ਕੀਤਾ। ਧੀਰਮਲ ਅੱਗੇ ਡਰਿਆ ਹੋਇਆ, ਸਹਿਮਿਆ ਹੋਇਆ, ਭੱਜਣ ਵਾਸਤੇ ਵੀ ਉਹਨੂੰ ਕੋਈ ਰਸਤਾ ਨਹੀਂ ਲੱਭਦਾ। ਕਹਿੰਦਾ ਬਗਾਨੇ ਪਿੰਡ ਆ ਕੇ ਬੈਠੇ ਆ, ਪਿੰਡ ਵੀ ਬਗਾਨਾ ਹੈ ਔਰ ਨਾ ਇੱਥੇ ਸਾਡਾ ਕੋਈ ਆਪਣਾ ਕਿਲਾ ਹੈ, ਨਾ ਇੱਥੇ ਕੋਈ ਆਪਣਾ ਸੱਜਣ ਮਿੱਤਰ ਹੈ। ਪਤਾ ਨਹੀਂ ਹੁਣ ਮੱਖਣ ਸ਼ਾਹ ਸਾਡੇ ਨਾਲ ਕੀ ਕਰੇਗਾ। ਮੱਖਣ ਸ਼ਾਹ ਨੇ ਆਪਣੇ ਸਿਪਾਹੀਆਂ ਨੂੰ ਇਹ ਗੱਲ ਸੰਕੇਤ ਵਜੋਂ ਪਹਿਲਾਂ ਕਹਿ ਦਿੱਤੀ ਸੀ ਕਿ ਤੁਸੀਂ ਪਹਿਲਾਂ ਹਮਲਾ ਨਹੀਂ ਕਰਨਾ। ਇਸ ਕਰਕੇ ਜਿੰਨੇ ਸਿਪਾਹੀ ਗਏ ਉਹਨਾਂ ਨੇ ਜਾ ਕੇ ਧੀਰਮਲ ਦੇ ਜਿੰਨੇ ਬੰਦੇ ਸੀ ਉਹਨਾਂ ਨੂੰ ਬੰਨ ਲਏ, ਇਕੱਠੇ ਕਰਕੇ ਸਾਰੇ ਬੰਨ ਲਏ, ਜਿਹੜੇ ਉਹਨਾਂ ਦੇ ਹਥਿਆਰ ਸੀ ਸ਼ਸਤਰ ਸੀ ਖੋਹ ਲਏ, ਜਿੰਨਾ ਡੇਰਾ ਸੀ ਸਾਰਾ ਡੇਰਾ ਲੁੱਟ ਲਿਆ। ਜਿਹੜੀਆਂ ਗੁਰੂ ਘਰ ਦੀਆਂ ਵਸਤੂਆਂ ਧੀਰਮਲ ਲੁੱਟ ਕੇ ਲਿਆਇਆ ਸੀ ਉਹ ਸਾਰੀਆਂ ਇਕੱਠੀਆਂ ਕਰਵਾ ਲਈਆਂ, ਪੰਡਾਂ ਬਣਵਾ ਲਈਆਂ, ਫਿਰ ਉਹ ਮਸੰਦ ਜਿਹਨੂੰ ਸਿੰਘਾਂ ਮਸੰਦ ਕਹਿੰਦੇ ਨੇ ਉਹਨੂੰ ਵੀ ਬੰਨ ਲਿਆ। ਤੇ ਇੱਥੋਂ ਤੱਕ ਜੋ ਧੀਰਮਲ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸੀ, ਉਹ ਸਤਿਗੁਰਾਂ ਦਾ ਪਾਵਨ ਪਵਿੱਤਰ ਸਰੂਪ ਵੀ ਬਾਬਾ ਧੀਰਮਲ ਜੀ ਦੇ ਡੇਰੇ ਤੋਂ ਮੱਖਣ ਸ਼ਾਹ ਨੇ ਲੈ ਲਿਆ। ਧੀਰਮਲ ਬੋਲਦਾ ਰਿਹਾ ਕਿ ਤੁਸੀਂ ਸਾਡੇ ਤੇ ਹਮਲਾ ਕਿਉਂ ਕਰ ਰਹੇ ਹੋ, ਤੁਹਾਡਾ ਕੀ ਮਤਲਬ, ਤੁਸੀਂ ਤਾਂ ਸਿੱਖ ਹੋ। ਭਾਈ ਮੱਖਣ ਸ਼ਾਹ ਜੀ ਨੇ ਕਿਹਾ, ਫਿਰ ਇਸ ਗੱਲ ਦਾ ਖਿਆਲ ਅਸੀਂ ਕੀਤਾ ਕਿ ਤੂੰ ਗੁਰੂ ਦੀ ਅੰਸ਼ ਵੰਸ਼ ਚੋਂ ਹੈ, ਤਾਂ ਤੈਨੂੰ ਜਿਉਂਦਾ ਛੱਡ ਕੇ ਜਾ ਰਿਹਾ। ਜੇ ਤੂੰ ਕਿਤੇ ਗੁਰੂ ਦੀ ਅੰਸ਼ ਵੰਸ਼ ਚੋਂ ਨਾ ਹੁੰਦਾ, ਤੇਰੀ ਜਗ੍ਹਾ ਤੇ ਅੱਜ ਕੋਈ ਹੋਰ ਹੁੰਦਾ ਜਿਹੜਾ ਮੇਰੇ ਸਾਹਿਬ ਨੌਵੇਂ ਪਾਤਸ਼ਾਹ ਤੇ ਗੋਲੀਆਂ ਚਲਵਾਉਂਦਾ ਹੈ, ਤੇ ਧੀਰਮਲ ਮੈਂ ਉਹਨੂੰ ਜਾਨੋਂ ਮਾਰ ਦਿੰਦਾ, ਮੈਂ ਉਹਨੂੰ ਖਤਮ ਹੀ ਕਰ ਦਿੰਦਾ। ਸੁਣ ਕੇ ਧੀਰਮਲ ਡਰ ਗਿਆ, ਸਾਰਿਆਂ ਨੂੰ ਬੰਨ ਕੇ, ਸਿੰਘੇ ਮਸੰਦ ਨੂੰ ਵੀ ਬੰਨ ਕੇ, ਜਿੰਨਾ ਡੇਰਾ ਸੀ ਸਾਰਾ ਲੁੱਟ ਕੇ, ਇੱਥੋਂ ਤੱਕ ਜਿਹੜੀਆਂ ਧੀਰਮਲ ਦੀਆਂ ਵਸਤੂਆਂ ਸੀ ਉਹ ਵੀ ਚੁੱਕ ਲਈਆਂ ਉੱਥੋਂ, ਵੀ ਇਹ ਵੀ ਨਹੀਂ ਰਹਿਣ ਦੇਣੀਆਂ। ਜੈਸੇ ਕੋ ਤੈਸਾ ਹੁੰਦਾ ਹੀ ਹੈ, ਜਿਹੋ ਜਿਹੀ ਕਰਨੀ ਧੀਰਮਲ ਨੇ ਕੀਤੀ ਸੀ ਉਹੋ ਜਿਹਾ ਭਰਨੀ ਦਾ ਫਲ ਤਾਂ ਮਿਲਣਾ ਹੀ ਸੀ ਨਾ। ਤੋ ਬਾਬਾ ਧੀਰਮਲ ਜੀ ਦੇ ਡੇਰੇ ਤੋਂ ਸਾਰਾ ਅਸਬਾਬ ਲੈ ਕੇ ਭਾਈ ਮੱਖਣ ਸ਼ਾਹ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਪਹੁੰਚੇ ਮਹਾਰਾਜ ਜੀ ਦੇ ਘਰ। ਜਦੋਂ ਮਾਇਆ ਆਦਿਕ ਲਿਆ ਕੇ ਸਤਿਗੁਰਾਂ ਕੋਲ ਰੱਖੀ, ਸਤਿਗੁਰਾਂ ਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ। ਹੈਰਾਨ ਹੋਇਆ ਵੀ ਹਜ਼ਾਰਾਂ ਰੁਪਈਆ ਘਰੋਂ ਲੁੱਟਿਆ ਗਿਆ ਤੇ ਮਨ ਚ ਕੋਈ ਦੁੱਖ ਨਹੀਂ ਆਇਆ, ਜੇ ਉਹ ਹਜ਼ਾਰਾਂ ਰੁਪਈਆ ਅੱਜ ਘਰ ਚ ਵਾਪਸ ਆ ਗਿਆ ਤੇ ਮਨ ਚ ਖੁਸ਼ੀ ਕੋਈ ਨਹੀਂ। ਇੱਕੋ ਜੀ ਸਮਾਨ ਬਿਰਤੀ ਆ, ਹਰਖ ਤੇ ਸੋਗ ਵਿੱਚ, ਦੁੱਖ ਤੇ ਸੁੱਖ ਵਿੱਚ, ਮਾਣ ਤੇ ਅਪਮਾਨ ਵਿੱਚ ਇੱਕੋ ਜੀ ਸਮ ਬਿਰਤੀ। ਕਮਾਲ ਦੀ ਗੱਲ ਹੈ। ਮੱਖਣ ਸ਼ਾਹ ਵੇਖ ਕੇ ਹੋਰ ਪ੍ਰਭਾਵਿਤ ਹੋਇਆ, ਇਹੋ ਜੀ ਕਲਾ ਵਰਤੀ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਮੱਖਣ ਸ਼ਾਹ ਨੂੰ ਵਰਜਣਾ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਰਾ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਸਗਲ ਵਸਤ ਕੋ ਦੇਖ ਕਰ ਸ੍ਰੀ ਗੁਰ ਪਰਮ ਕਿਰਪਾ।
ਭਾਈ ਮੱਖਣ ਸ਼ਾਹ ਜੀ ਧੀਰਮਲ ਦੇ ਡੇਰੇ ਤੋਂ ਸਾਰੀਆਂ ਵਸਤੂਆਂ ਚੁੱਕ ਕੇ ਜਿਹੜੀਆਂ ਉਹ ਗੁਰੂ ਘਰੋਂ ਲੈ ਕੇ ਗਿਆ ਸੀ, ਉਹਦੇ ਤੋਂ ਇਲਾਵਾ ਜਿਹੜੀਆਂ ਉਹਦੇ ਡੇਰੇ ਦੀਆਂ ਵਸਤੂਆਂ ਸੀ, ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਪਵਿੱਤਰ ਪਾਵਨ ਸਰੂਪ ਸੀ ਉਹ ਸਾਰੀਆਂ ਵਸਤੂਆਂ ਲੈ ਕੇ ਸਾਰਾ ਕੁਝ ਸੰਭਾਲ ਕੇ ਜਦੋਂ ਭਾਈ ਮੱਖਣ ਸ਼ਾਹ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਪਹੁੰਚੇ, ਮਹਾਰਾਜ ਜੀ ਨੇ ਸਾਰੀਆਂ ਵਸਤੂਆਂ ਵੇਖੀਆਂ ਹਨ।
ਮੁਖ ਮੱਖਣ ਕੀ ਦਿਸ਼ਾ ਕਰ ਭੋਜਨ ਕੀ ਨ ਹਵਾਲ।
ਜਦੋਂ ਸਾਰੀਆਂ ਵਸਤੂਆਂ ਵੇਖੀਆਂ ਤੇ ਵੇਖ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੱਖਣ ਸ਼ਾਹ ਵੱਲ ਵੇਖਿਆ, ਕਿਉਂਕਿ ਭਾਈ ਮੱਖਣ ਸ਼ਾਹ ਜੀ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਸਨ, ਖੜੇ ਸਨ। ਉਸ ਵਕਤ ਭਾਈ ਮੱਖਣ ਸ਼ਾਹ ਵੱਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਵੇਖਿਆ ਤੇ ਸਾਰਾ ਹਵਾਲ ਕਿ ਇਹ ਵਸਤੂਆਂ ਕਿੱਥੋਂ ਆਈਆਂ ਨੇ, ਪਦਾਰਥ ਕਿਵੇਂ ਲੈ ਕੇ ਆਇਆ, ਇਹ ਮਾਇਆ ਕਿਵੇਂ ਲੈ ਕੇ ਆਇਆ, ਉਹ ਸਾਰਾ ਹਵਾਲ ਭਾਈ ਮੱਖਣ ਸ਼ਾਹ ਕੋਲੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੁੱਛਿਆ ਹੈ।
ਜੋ ਪਈ ਸਭ ਵਸਤੂ ਕੈਸੀ ਇਹ ਲਿਆਏ।
ਮਹਾਰਾਜ ਜੀ ਕਹਿੰਦੇ ਮੱਖਣ ਸ਼ਾਹ ਇਹ ਵਸਤੂਆਂ ਕਿੱਥੋਂ ਲੈ ਆਇਆ, ਇਹ ਸਾਰੇ ਪਦਾਰਥ ਜਿਹੜੇ ਲਿਆ ਕੇ ਸਾਡੇ ਕੋਲ ਰੱਖ ਦਿੱਤੇ ਨੇ, ਪੰਡਾਂ ਬੰਨੀਆਂ ਹੋਈਆਂ, ਆ ਮਾਇਆ ਦੇ ਗੱਫੇ ਲਿਆ ਕੇ ਸਾਡੇ ਕੋਲ ਰੱਖ ਦਿੱਤੇ ਨੇ, ਇਹ ਸਾਰੀਆਂ ਵਸਤੂਆਂ ਤੂੰ ਕਿਵੇਂ ਲੈ ਕੇ ਆਇਆ ਹੈ?
ਕਰੈ ਰੋਰ ਕਿਉਂ ਨਾਲ ਸਮਝਾਏ,
ਆ ਰੌਲਾ ਕਿਉਂ ਪਿਆ ਹੋਇਆ? ਸਾਨੂੰ ਬਾਹਰ ਬੜੇ ਸ਼ੋਰ ਸ਼ਰਾਬੇ ਦੀ ਆਵਾਜ਼ ਆ ਰਹੀ ਹੈ, ਕਿਉਂਕਿ ਸਤਿਗੁਰੂ ਜੀ ਅੰਦਰ ਬੈਠੇ ਸੀ ਆਪਣਿਆਂ ਮਹਿਲਾਂ ਚ ਤੇ ਫੌਜਾਂ ਬਾਹਰ ਸਨ। ਮਹਾਰਾਜ ਜੀ ਕਹਿੰਦੇ ਆ ਬਾਹਰੋਂ ਰੌਲੇ ਦੀ ਆਵਾਜ਼ ਆਉਂਦੀ ਹੈ, ਸ਼ੋਰ ਦੀ ਆਵਾਜ਼ ਆਉਂਦੀ ਹੈ, ਇਹ ਰੌਲਾ ਕਿਸ ਗੱਲ ਦਾ ਪਿਆ ਹੋਇਆ?
ਤੈ ਅਬ ਸਾਂਝ ਪਏ ਕਿਮ ਆਵਾ,
ਹੁਣ ਸੰਜਿਆ ਸਾਂਝ ਦਾ ਸਮਾਂ, ਸੰਧਿਆ ਦਾ ਸਮਾਂ, ਇਸ ਸਮੇਂ ਤੂੰ ਕਿਵੇਂ ਆਇਆ? ਤੂੰ ਤਾਂ ਸਵੇਰੇ ਆਉਂਦਾ ਹੁੰਦਾ ਦਰਸ਼ਨ ਕਰਨ ਵਾਸਤੇ, ਤੇ ਅੱਜ ਦੁਪਹਿਰੇ ਹੀ ਸਾਡੇ ਦਰਸ਼ਨ ਕਰਕੇ ਵਾਪਸ ਗਿਆ, ਤੇ ਅੱਜ ਆ ਸਾਂਝ ਦੇ ਸਮੇਂ, ਸੰਧਿਆ ਦੇ ਸਮੇਂ ਤੂੰ ਕਿਵੇਂ ਚੱਲ ਕੇ ਆਇਆ ਹੈ?
ਆਯੁਗ ਬੰਦੇ ਮੁਕ ਦਰਸਾਵਾ,
ਸ਼ਸਤਰ ਬੰਨੇ ਹੋਏ, ਗਾਤਰੇ ਤੇਰੇ ਕਿਰਪਾਨ ਹੈ, ਮੋਢਿਆਂ ਤੇ ਤੇਰੇ ਢਾਲ ਹੈ, ਬੰਦੂਕ ਵੀ ਫੜੀ ਹੋਈ ਹੈ, ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰੀ ਹੋ ਕੇ ਆਇਆ। ਏਦਾਂ ਜਾਪਦਾ ਜਿਵੇਂ ਕਿਤੇ ਜੰਗ ਤੇ ਚੜਨ ਲੱਗਾ ਜਾਂ ਜੰਗ ਤੋਂ ਜਾ ਕੇ ਆਇਆ, ਮੈਨੂੰ ਤਾਂ ਸਾਨੂੰ ਤਾਂ ਏਦਾਂ ਜਾਪਦਾ। ਮਹਾਰਾਜ ਜੀ ਕਹਿੰਦੇ ਵੀ ਸ਼ਸਤਰ ਬੰਨ ਕੇ ਆਪਣੇ ਸਰੀਰ ਤੇ ਤੂੰ ਆ ਕੇ ਸਾਨੂੰ ਆਪਣਾ ਚਿਹਰਾ ਵਿਖਾਇਆ ਹੈ।
ਸੁਣ ਮੱਖਣ ਹਰ ਖੰਤ ਬਖਾਨਾ,
ਜਦੋਂ ਮਹਾਰਾਜ ਜੀ ਨੇ ਸਾਰੀਆਂ ਗੱਲਾਂ ਪੁੱਛੀਆਂ, ਸਵਾਲ ਪੁੱਛੇ, ਤੇ ਸੁਣ ਕੇ ਅੱਗੋਂ ਭਾਈ ਸਾਹਿਬ ਭਾਈ ਮੱਖਣ ਸ਼ਾਹ ਜੀ ਬੋਲੇ,
ਜਿਨ ਤੁਮਰੋ ਕੀਨਤ ਅਪਮਾਨਾ,
ਭਾਈ ਮੱਖਣ ਸ਼ਾਹ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ, ਜਿਹੜੇ ਧੀਰਮੱਲ ਨੇ ਤੁਹਾਡਾ ਅਪਮਾਨ ਕੀਤਾ ਸੀ, ਬਾਬਾ ਧੀਰਮੱਲ ਜਿਹੜਾ ਤੁਹਾਡਾ ਰਿਸ਼ਤੇ ਚ ਭਾਵੇਂ ਭਤੀਜਾ ਹੀ ਲੱਗਦਾ ਹੈ। ਖਾਲਸਾ ਜੀ ਇੱਕ ਇਤਿਹਾਸਕ ਵਾਕਿਆਤ ਵੀ, ਜਦੋਂ ਧੀਰਮੱਲ ਜੰਮਿਆ ਸੀ ਨਾ, ਤੇ ਬਾਬੇ ਗੁਰਦਿੱਤੇ ਨੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ ਜਾ ਕੇ ਦੱਸਿਆ ਸੀ, ਮਹਾਰਾਜ ਤੁਹਾਡੇ ਘਰ ਪੋਤਰੇ ਦਾ ਜਨਮ ਹੋਇਆ, ਤੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ, ਕਹਿੰਦੇ ਪਹਿਲਾਂ ਤਾਇਆ ਬਣ ਕੇ ਦੁੱਖ ਦਿੰਦਾ ਰਿਹਾ, ਹੁਣ ਪੋਤਰਾ ਬਣ ਕੇ ਦਏਗਾ। ਉਹੀ ਆ ਗਿਆ ਦੁਬਾਰਾ, ਤਾਇਆ ਪ੍ਰਿਥੀ ਚੰਦ ਸੀ, ਹੁਣ ਇਹ ਪੋਤਰਾ ਬਣ ਕੇ ਆ ਗਿਆ ਧੀਰਮੱਲ ਦੇ ਰੂਪ ਚ। ਭਾਈ ਮੱਖਣ ਸ਼ਾਹ ਕਹਿ ਰਹੇ, ਮਹਾਰਾਜ ਧੀਰਮੱਲ ਨੇ ਜਿਹਨੇ ਤੁਹਾਡਾ ਬੜਾ ਵੱਡਾ ਭਾਰੀ ਅਪਮਾਨ ਤੇ ਅਨਾਦਰ ਕੀਤਾ ਹੈ।
ਮਹਾਮੰਦ ਮਤ ਨਿੰਦਕ ਪਾਪੀ,
ਮਹਾ ਮਾੜੀ ਮਤ ਵਾਲਾ, ਮੰਦ ਮਤ ਵਾਲਾ, ਨਿੰਦਕ ਤੇ ਪਾਪੀ ਤੇ ਦੁਰਾਚਾਰੀ ਹੈ।
ਦੁਸ਼ਟ ਦੁਰਾਤਮਾ ਦੁਖ ਸੰਤਾਪੀ,
ਬੜਾ ਵੱਡਾ ਦੁਸ਼ਟ ਤੇ ਦੁਰਾਤਮਾ ਤੇ ਦੁੱਖ ਦੇਣ ਵਾਲਾ, ਸਾਰਿਆਂ ਨੂੰ ਜਾਂ ਸਭ ਨੂੰ ਦੁੱਖ ਦੇਣ ਵਾਲਾ ਸੰਤਾਪੀ ਹੈ।
ਤਿਸ ਮਸੰਦ ਕੋ ਬੰਧਨ ਕਰਿਓ, ਧੀਰਮੱਲ ਕੋ ਨਿਕਟ ਨਿਆਰਿਓ।
ਮਹਾਰਾਜ ਜੀ ਉਹ ਜਿਹੜਾ ਮਸੰਦ ਜਿਹਨੇ ਤੁਹਾਨੂੰ ਦੁੱਖ ਦਿੱਤਾ ਹੈ, ਜਿਹਨੇ ਤੁਹਾਡੇ ਤੇ ਆ ਕੇ ਗੋਲੀ ਚਲਵਾਈ, ਐਡਾ ਵੱਡਾ ਅਪਮਾਨ ਤੇ ਅਨਾਦਰ ਕੀਤਾ, ਵੇਖੋ ਉਹਨੂੰ ਵੀ ਬੰਨ ਕੇ ਲਿਆਇਆ, ਉਹਨੂੰ ਵੀ ਬਾਹਰ ਬੰਨ ਕੇ ਰੱਖਿਆ ਹੋਇਆ, ਜੂੜ ਕੇ ਜਕੜ ਕੇ ਬੰਨ ਕੇ ਉਹਨੂੰ ਵੀ ਲੈ ਕੇ ਆਇਆ, ਜਿਹਨੇ ਏਡਾ ਵੱਡਾ ਅਪਮਾਨ ਤੇ ਅਨਾਦਰ ਕੀਤਾ ਹੈ।
ਵਸਤ ਤੁਮਾਰੀ ਲੁੱਟਸ ਲੀਨਸ,
ਜਿੰਨਾ ਵੀ ਧੀਰਮੱਲ ਦੇ ਕੋਲ ਜੋ ਅਸਬਾਬ ਸੀ, ਜੋ ਕੁਝ ਵੀ ਉਹਦੇ ਡੇਰੇ ਤੇ ਸਾਨੂੰ ਮਿਲਿਆ, ਅਸੀਂ ਧੀਰਮੱਲ ਦੇ ਡੇਰੇ ਤੇ ਇੱਕ ਬਰਤਨ ਤੱਕ ਨਹੀਂ ਰਹਿਣ ਦਿੱਤਾ। ਜੋ ਉਹ ਕਰਕੇ ਗਏ ਨੇ ਆਪਣੇ ਘਰ ਚ, ਅਸੀਂ ਉਸੇ ਤਰ੍ਹਾਂ ਉਹਨਾਂ ਦੇ ਘਰ ਚ ਕਰਕੇ ਆਏ। ਬਸ ਫਰਕ ਇੰਨਾ ਵੀ ਅਸੀਂ ਉਹਨਾਂ ਤੇ ਗੋਲੀ ਨਹੀਂ ਚਲਾਈ, ਹਥਿਆਰ ਨਹੀਂ ਚਲਾਏ, ਬਸ ਉਹਨਾਂ ਦੇ ਕਿਸੇ ਜਾਨ ਦਾ ਨੁਕਸਾਨ ਨਹੀਂ ਕੀਤਾ, ਪਰ ਮਾਲ ਉਹਨਾਂ ਦਾ ਕੁਝ ਨਹੀਂ ਛੱਡਿਆ, ਅਸੀਂ ਉੱਥੇ ਸਾਰਾ ਕੁਝ ਹੀ ਹਰ ਕੇ ਲੈ ਆਏ ਆ। ਜਿੰਨੀਆਂ ਤੁਹਾਡੀਆਂ ਵਸਤੂਆਂ ਉਹ ਖੋਹ ਕੇ ਲੈ ਗਏ ਸਨ, ਉਹ ਸਾਰੀਆਂ ਵਸਤੂਆਂ ਅਸੀਂ ਵਾਪਸ ਲੈ ਆਏ ਹਾਂ।
ਰਾਵਣ ਕੇ ਅਪਰਾਧੀ ਆਨਿਓ,
ਜਿਹੜੇ ਤੁਹਾਡੇ ਅਪਰਾਧੀ ਨੇ, ਤੁਹਾਡੇ ਗੁਨਾਹਗਾਰ ਨੇ, ਆਸੀਆਂ ਮਸੰਦ ਵੇਖੋ ਮਹਾਰਾਜ ਬੈਠਾ ਕਿਵੇਂ ਜਕੜਿਆ ਹੋਇਆ। ਇਹੀ ਆਇਆ ਸੀ ਨਾ ਅੱਜ ਦੁਪਹਿਰੇ ਆਪ ਜੀ ਦੇ ਘਰ ਸ਼ਾਮ ਨੂੰ, ਇਹਨੇ ਆ ਕੇ ਤੁਹਾਡੇ ਤੇ ਗੋਲੀ ਚਲਵਾਈ ਹੈ, ਇਹ ਆ ਕੇ ਬੁਰੇ ਭਲੇ ਬੋਲ ਤੁਹਾਨੂੰ ਬੋਲਦਾ ਰਿਹਾ। ਮਹਾਰਾਜ ਇਹ ਪਾਪੀ ਸਿੰਘ ਮਸੰਦ ਦੇ ਨਾਲ ਇਹਦੇ ਜਿਹੜੇ ਨਾਲ ਦੇ ਸਾਥੀ ਨੂੰ ਵੀ ਬੰਨ ਕੇ ਲਿਆਂਦੇ ਨੇ, ਜਿਹੜੇ ਨਾਲ ਇਹਦੇ ਸਿਪਾਹੀ ਆਏ ਸੀ ਚੜ ਕੇ ਉਹ ਵੀ ਬੰਨੇ ਹੋਏ ਨੇ, ਸਾਰਿਆਂ ਨੂੰ ਬੰਨ ਕੇ ਜੂੜ ਕੇ ਮੈਂ ਤੁਹਾਡੇ ਘਰ ਤੁਹਾਡੇ ਕੋਲ ਲੈ ਕੇ ਆਇਆ, ਜਿਹੜੇ ਤੁਹਾਡੇ ਅਪਰਾਧੀ ਹਨ।
ਰਾਵਰ ਕੇ ਅਪਰਾਧੀ ਆਨਿਓ, ਜਿਸਨੇ ਆਏ ਕੁਕਰਮ ਕਮਾਨਿਓ,
ਰਾਜੇ ਮੈਂ ਤੁਹਾਡੇ ਅਪਰਾਧੀਆਂ ਨੂੰ ਇੱਥੇ ਲੈ ਕੇ ਆਇਆ, ਜਿਹੜਾ ਤੁਹਾਡਾ ਗੁਨਾਹਗਾਰ ਸੀ ਸਿੰਘਾਂ ਮਸੰਦ, ਜਿਹਨੇ ਇੱਥੇ ਆ ਕੇ ਬੜਾ ਵੱਡਾ ਭਾਰੀ ਕੁਕਰਮ ਕੀਤਾ ਹੈ, ਮਾੜਾ ਕਰਮ ਕੀਤਾ, ਗੁਰੂ ਘਰ ਦੇ ਵਿੱਚ ਆ ਕੇ ਲੁੱਟ ਮਚਾਈ, ਗੋਲੀ ਚਲਾਈ, ਬੁਰੇ ਭਲੇ ਸ਼ਬਦ ਆਪ ਜੀ ਦੀ ਸ਼ਾਨ ਦੇ ਖਿਲਾਫ ਕਹੇ, ਉਹਨੂੰ ਵੀ ਮਹਾਰਾਜ ਜੀ ਮੈਂ ਬੰਨ ਕੇ ਲੈ ਕੇ ਆਇਆ, ਆਪ ਜੀ ਦੇ ਕੋਲ ਲੈ ਕੇ ਆਇਆ ਹਾਂ।
ਗੁਰ ਕੁਲ ਕੋ ਜੋ ਪਜਿਓ ਲੱਕ ਕਰਕੇ ਅਤੇ ਉਹਨਾਂ ਧੀਰ ਮਲ ਆਮ ਧਰਕੇ।
ਮਹਾਰਾਜ ਮੇਰਾ ਦਿਲ ਤਾਂ ਕਰਦਾ ਸੀ ਵੀ ਧੀਰ ਮਲ ਨੂੰ ਗੋਲੀ ਮਾਰਦਿਆਂ, ਪਰ ਮਹਾਰਾਜ ਜੀ ਮੈਂ ਉਹਨੂੰ ਜਿਉਂਦਾ ਇਸ ਕਰਕੇ ਛੱਡ ਕੇ ਆਇਆ ਵੀ ਉਹ ਗੁਰੂ ਦੀ ਅੰਸ਼ ਵੰਸ਼ ਚ ਹੈ, ਉਹ ਗੁਰੂ ਦੀ ਅੰਸ਼ ਵੰਸ਼ ਚੋਂ ਹੈ, ਬਾਬੇ ਗੁਰਦਿੱਤੇ ਦਾ ਪੁੱਤਰ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਤੁਹਾਡਾ ਭਤੀਜਾ ਹੈ। ਮਹਾਰਾਜ ਮੈਂ ਤਾਂ ਗੁਰੂ ਦੀ ਅੰਸ਼ ਵੰਸ਼ ਕਰਕੇ ਉਹਨੂੰ ਛੱਡ ਕੇ ਆਇਆ, ਨਹੀਂ ਤਾਂ ਉਹਨੂੰ ਮਾਰ ਕੇ ਫੇਰ ਹੀ ਮੈਂ ਉਹਦੇ ਕੋਲੋਂ ਬਦਲਾ ਲੈਣਾ ਸੀ।
ਮੁਝ ਦੇਖਤੇ ਅਪਰਾਧ ਤੁਮਾਰੋ।
ਮਹਾਰਾਜ ਮੇਰੇ ਵੇਖਦਿਆਂ ਤੁਹਾਡਾ ਕੋਈ ਆ ਕੇ ਵਾਲ ਵਿੰਗਾ ਕਰੇ, ਮੇਰੇ ਵੇਖਦਿਆਂ ਆ ਕੇ ਤੁਹਾਡਾ ਕੋਈ ਅਪਮਾਨ ਕਰੇ।
ਕੋਈ ਜੇ ਕਰੇ ਦੁਰਾਤਮ ਭਾਰੋ।
ਕੋਈ ਜਿਹੜਾ ਵੀ ਕਰੇਗਾ ਉਹ ਬੜਾ ਵੱਡਾ ਦੁਰਾਤਮ ਹੋਵੇਗਾ, ਉਹ ਬੜਾ ਵੱਡਾ ਮਹਾ ਪਾਪੀ ਹਤਿਆਰਾ ਹੋਵੇਗਾ ਜਿਹੜਾ ਮੇਰੇ ਵੇਖਦਿਆਂ ਆ ਕੇ ਤੁਹਾਡਾ ਅਪਰਾਧ ਕਰੇ, ਤੁਹਾਡਾ ਅਨਾਦਰ ਕਰੇ।
ਐਸੇ ਸ਼ਸਤਰ ਪ੍ਰਹਾਰਨ ਕਰੋ, ਮਾਰਨ ਕਰੋ ਕੇ ਲੜਕੇ ਮਰੋ।
ਮਹਾਰਾਜ ਮੇਰੇ ਵੇਖਦਿਆਂ ਜਿਹੜਾ ਤੁਹਾਡਾ ਅਪਮਾਨ ਕਰੇਗਾ, ਤੁਹਾਡਾ ਅਨਾਦਰ ਕਰੇਗਾ, ਇਹੋ ਜੇ ਮਹਾ ਪਾਪੀ ਨੂੰ, ਇਹੋ ਜੇ ਦੁਰਾਤਮ ਪਾਪੀ ਨੂੰ ਜਾਂ ਤਾਂ ਮੈਂ ਮਾਰ ਬੁਕਾਵਾਂਗਾ ਸ਼ਸਤਰਾਂ ਨਾਲ, ਤੇ ਜਾਂ ਫਿਰ ਉਹਦੇ ਨਾਲ ਲੜਦਾ ਹੋਇਆ ਆਪ ਮਰ ਜਾਂਗਾ, ਪਰ ਮੈਂ ਤੁਹਾਡਾ ਅਪਮਾਨ ਨਹੀਂ ਜਰ ਸਕਦਾ, ਮੈਂ ਤੁਹਾਡਾ ਅਨਾਦਰ ਹੋਇਆ ਨਹੀਂ ਜਰ ਸਕਦਾ। ਜਿਹੜਾ ਤੁਹਾਡਾ ਅਨਾਦਰ ਕਰੇ, ਅਪਮਾਨ ਕਰੇਗਾ, ਮੈਂ ਉਸ ਪਾਪੀ ਨੂੰ ਸ਼ਸਤਰਾਂ ਨਾਲ ਪ੍ਰਹਾਰ ਕਰਕੇ ਮਾਰ ਮੁਕਾਵਾਂਗਾ, ਔਰ ਜਾਂ ਫਿਰ ਆਪ ਲੜ ਕੇ ਮਰ ਜਾਵਾਂਗਾ।
ਸੁਧ ਪਹੁੰਚੀ ਜਬੀ ਮੁਝ ਡੇਰੇ।
ਜਦੋਂ ਮੇਰੇ ਡੇਰੇ ਤੇ ਖਬਰ ਪਹੁੰਚੀ ਕਿ ਤੁਹਾਡੇ ਘਰ ਦੇ ਵਿੱਚ ਇਹਨਾਂ ਨੇ ਆ ਕੇ ਲੁੱਟ ਮਚਾਈ ਹੈ,
ਤਬੈ ਦੂਰ ਮੈਂ ਆਏ ਆ ਡੇਰੇ।
ਮਹਾਰਾਜ ਮੈਂ ਉਸ ਵੇਲੇ ਦੌੜ ਕੇ ਬਿਨਾਂ ਦੇਰੀ ਤੋਂ, ਜਦੋਂ ਮੈਨੂੰ ਖਬਰ ਪਹੁੰਚੀ ਵੀ ਤੁਹਾਡਾ ਡੇਰਾ ਇਹਨਾਂ ਨੇ ਲੁੱਟਿਆ ਧੀਰ ਮਲੀਆਂ ਨੇ, ਤੇ ਮਹਾਰਾਜ ਜੀ ਇਹ ਸੁਣਦਿਆਂ ਮੈਂ ਦੌੜ ਕੇ ਬੜੀ ਕਾਹਲੀ ਨਾਲ ਛੇਤੀ ਨਾਲ ਚੱਲ ਕੇ ਆਪ ਜੀ ਦੇ ਕੋਲ ਇੱਥੇ ਆਇਆ ਹਾਂ।
ਧੀਰ ਮਲ ਕੋ ਦੋਸ਼ ਬਡੇਰਾ, ਮੈਂ ਇਮਲਕ ਕਹਿ ਲੁੱਟਿਓ ਡੇਰਾ।
ਮਹਾਰਾਜ ਮੈਂ ਸਾਰੀ ਪੜਤਾਲ ਕੀਤੀ ਹੈ ਤੇ ਸਾਰੀ ਪੜਤਾਲ ਕਰਕੇ ਮੈਨੂੰ ਪਤਾ ਲੱਗਾ ਵੀ ਸਭ ਤੋਂ ਵੱਡਾ ਦੋਸ਼ ਧੀਰ ਮਲ ਦਾ ਹੈ। ਰਲੇ ਤੇ ਨਾਲ ਸੋਢੀ ਕਈ ਹੋਰ ਵੀ ਸੀ, ਪਰ ਸਭ ਤੋਂ ਵੱਡਾ ਦੋਸ਼ੀ ਤੇ ਦਵੈਖੀ ਧੀਰ ਮੱਲ ਹੈ, ਉਹਨੂੰ ਸਭ ਤੋਂ ਵੱਡਾ ਖੋਟਾ ਤੇ ਦੋਸ਼ੀ ਜਾਣ ਕੇ ਮੈਂ ਉਹਦਾ ਘਰ ਲੁੱਟ ਲਿਆਂਦਾ, ਉਹਦਾ ਡੇਰਾ ਲੁੱਟ ਲਿਆਂਦਾ।
ਨਾਨੀ ਸਗਰੀ ਵਸਤ ਤੁਮਾਰੇ।
ਜਿੰਨੀਆਂ ਤੁਹਾਡੀਆਂ ਵਸਤੂਆਂ ਉਹ ਚੁੱਕ ਕੇ ਲੈ ਗਿਆ ਸੀ ਆਪ ਜੀ ਦੇ ਘਰ ਚੋਂ, ਉਹ ਮੈਂ ਸਾਰੀਆਂ ਵਸਤੂਆਂ ਵਾਪਸ ਲੈ ਆਂਦੀਆਂ ਹਨ।
ਹਰ ਤਿਨਕੀ ਛਿਨਸ ਗਏ ਸਾਰੇ।
ਮਹਾਰਾਜ ਆਪਣੀਆਂ ਤਾਂ ਲਿਆਂਦੀਆਂ ਹੀ ਨੇ, ਮੈਂ ਉਹਦੀਆਂ ਵੀ ਨਹੀਂ ਛੱਡੀਆਂ ਉਹਦੇ ਡੇਰੇ ਤੇ, ਉਹਦੀਆਂ ਵਸਤੂਆਂ ਵੀ ਉਹਦੇ ਡੇਰੇ ਵਿੱਚੋਂ ਸਾਰੀਆਂ ਚੁੱਕ ਲਿਆਇਆ, ਲੁੱਟ ਮਾਰ ਕਰ ਲਿਆਇਆ।
ਆਪ ਸਕਲ ਸੰਭਾਰੋ ਭਲੇ।
ਮਹਾਰਾਜ ਹੁਣ ਇਹ ਸਾਰਾ ਸਮਾਨ, ਇਹ ਸਾਰਾ ਸਬਾਬ ਤੁਹਾਡਾ, ਤੇ ਇਹਨੂੰ ਹੁਣ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖੋ।
ਕਰੈ ਅਨਾਦਰ ਇਪ ਨਿਰਬਲੇ।
ਇਹ ਜਿਹੜੇ ਅਨਾਦਰ ਕਰਦੇ ਸੀ ਦੁਸ਼ਮਣ ਤੁਹਾਡਾ, ਮੈਂ ਇਹਨਾਂ ਨੂੰ ਨਿਰਬਲ ਕਰ ਦਿੱਤਾ, ਮੈਂ ਇਹਨਾਂ ਨੂੰ ਕਮਜ਼ੋਰ ਕਰ ਦਿੱਤਾ ਹੈ।
ਆਨ ਸਦਨ ਮੈਂ ਸਰਬ ਸੋ ਲੀਨਾ, ਤਿੰਨ ਤੋਂ ਕੁਛ ਅਪਰਾਧ ਨ ਕੀਨਾ।
ਮਹਾਰਾਜ ਉਹਨਾਂ ਨੇ ਆ ਕੇ ਆਪ ਜੀ ਦੇ ਘਰ ਦੇ ਵਿੱਚ ਬੜਾ ਵੱਡਾ ਪਾਪ ਕਰਕੇ, ਦੁਰਾਚਾਰ ਕਰਕੇ ਲੁੱਟ ਮਾਰ ਕੀਤੀ, ਤੇ ਮੈਂ ਉਹਨਾਂ ਦੇ ਘਰ ਘਰ ਆਇਆ। ਮਹਾਰਾਜ ਮੈਂ ਕੋਈ ਉਹਨਾਂ ਨਾਲ ਬੁਰਾ ਨਹੀਂ ਕੀਤਾ, ਮੈਂ ਤਾਂ ਉਹੀ ਕੁਝ ਕੀਤਾ ਜੋ ਉਹਨਾਂ ਨੇ ਕੀਤਾ ਸੀ, ਇਸ ਕਰਕੇ ਮਹਾਰਾਜ ਜੀ ਮੈਂ ਕੋਈ ਅਪਕਾਰ ਨਹੀਂ ਕੀਤਾ, ਕੋਈ ਮਾੜਾ ਕੰਮ ਨਹੀਂ ਕੀਤਾ।
ਬਿਨ ਕਾਰਨ ਤੇ ਕੀ ਅਪਰਾਧੋ, ਯਾ ਤੇ ਮਾ ਅਨਿਓ ਤਿੰਨ ਬੰਦ।
ਮਹਾਰਾਜ ਜਿਨ੍ਹਾਂ ਨੇ ਬਿਨਾਂ ਕਾਰਨ ਤੋਂ ਇਹ ਅਪਰਾਧ ਕੀਤਾ ਸੀ, ਤੁਸੀਂ ਇਹਨਾਂ ਦਾ ਕੀ ਵਿਗਾੜਿਆ ਸੀ? ਮੰਨ ਲਓ ਜੇ ਵਸਤੂਆਂ ਮੈਂ ਭੇਟ ਕੀਤੀਆਂ ਸੀ ਤੁਹਾਡੇ ਚਰਨਾਂ ਵਿੱਚ, ਤੇ ਇਹਨਾਂ ਨੂੰ ਕੀ ਦੁੱਖ ਸੀ? ਇਹਨਾਂ ਦੇ ਪੇਟ ਚ ਕਾਹਦਾ ਦਰਦ ਹੁੰਦਾ ਸੀ? ਮਹਾਰਾਜ ਬਿਨਾਂ ਕਾਰਨ ਤੋਂ ਆ ਕੇ ਇਹਨਾਂ ਨੇ ਤੁਹਾਡੇ ਘਰ ਚ ਅਪਰਾਧ ਕੀਤਾ, ਇਸ ਕਰਕੇ ਮੈਂ ਇਹਨਾਂ ਨੂੰ ਵੀ ਬੰਨ ਲਿਆ ਜਿਹੜੇ ਅਪਰਾਧੀ ਨੇ। ਮਹਾਰਾਜ ਵੇਖੋ ਕਿਵੇਂ ਜੁੜੇ ਹੋਏ ਨੇ, ਰੱਸਿਆਂ ਨਾਲ ਬੰਨੇ ਹੋਏ ਨੇ, ਇਹਨਾਂ ਨੂੰ ਵੀ ਬੰਨ ਕੇ ਮੈਂ ਤੁਹਾਡੇ ਕੋਲ ਲੈ ਆਇਆ ਜਿਨ੍ਹਾਂ ਨੇ ਬਿਨਾਂ ਕਾਰਨ ਤੋਂ ਅਪਰਾਧ ਕੀਤਾ ਹੈ।
ਜਬੈ ਦੁਸ਼ਟ تمرے کر آئے موٹک کیوں نہ سد پہنچائے.
مہاراج جدو یہ دوست تہاڈے گھر چل کے آئے سی تسی ادو مینوں خبر کیوں نہ بھیجی؟ ادو ہی خبر بھیج دیں دے. میں اینا کچھ ہون ہی نہیں سی دینا. جدو یہ لٹن آئے میں ادو ہی پھڑ کے انہوں سزا دے دینی سی.
سب کو تچن بندن کر تو
ادو ہی نہ سارے نو بن لینا سی. مہاراج جدو یہ آئے سی گھر دے وچ لٹ مار کرن واسطے ادو مینوں تسی سنیا کیوں نہ بھیجیا؟ ادو جی سنیا بھیج دیں دے. میں اسی ویلے آ پہنچنا سی تے نہ ساریاں نو پاپیاں نو بن لینا سی.
کرت شستر جے پران پرہر تو
اے اگوں شستر چلاؤ دے تے انہاں دے پران کٹ لیندا. میں انہاں دی جان انہاں دے شریر چوں کٹ دیندا, جند کٹ دیندا.
اپنی وست درب یوت لیجا تن کی آنی راکھن کی جا.
مارا جیڑیاں تہاڈیاں اپنیاں وستواں نے وہ تو تسی اپنی مایا سمیت سنبھال ہی لو, پر جیڑیاں میں انہاں دیاں لیایا تیر مل دیاں ادھے ڈیرے تو وہ بھی سنبھال لو, بھی تسی واپس نہیں کرنی. اپنیاں تو سنبھالو ہی جیڑیاں تہاڈیاں نے, جیڑیاں تیر مل دے ڈیرے تو میں لے کے آیا وہ بھی تسی اپنے کول سنبھال لو رکھ لو.
ہن آگے جے ہے متوانا.
مہاراج اگے تو سیانے ہوئے نا, اگے تو اے متوان بدھیمان ہوئے.
کب نہ کرے کوئی اپمانا
پھر تہاڈا کوئی اپمان نہیں کرن لگا. نہیں تو اج تیر مل نے کیتا کل نو کوئی دوجا آ کے کر جاندا جے انہاں نو دنڈ نہ دیندے. مہاراج جویں کسے زمیندار دے کھیت چوں سہا لنگدا سی تے اونے سہے نو مار کے ڈانگ اودی لت بھن دتی تے اونے آکھیا بھی کیوں بھائی ادی لت کانوں بھنی ہے؟ وہ کہہ ایک نو ویکھ کے دوجے بھی لنگن گے, سیا نہیں پیا پی جانا اتھے. اس کر کے مہاراج ایک نو دنڈ دتا دوجے نو بھی کن ہو گئے نے. تے نہیں جے اج اینوں اسی سگو دنڈ نہ دیندے, اینوں سزا نہ دیندے, اینوں ویکھ کے کل نو کوئی دوجا آ جاندا لٹ مار کرن واسطے. اس کر کے مہاراج جی کوئی دوجا کل نو کوئی اپمان نہ کرے, اس کر کے اینوں ایہو جی سزا دتی ہے.
سن ست گر کا باک پر بینا مکھن شاہ کہاں تے کینا.
مہاراج جی نے جدوں سنیا بھی مکھن شاہ تیر مل دا ڈیرا لٹ کے لے آیا, ست گرو سچے پاتشاہ جی مہاراج جی اگوں بولے کہندے مکھن شاہ وا کی کیتا تو, اے کہو جا کام کر رہے ہیں؟ بیکھو میرے ستگرو کڈے بڑے کھما ند نے, کڈی بڑی دیالتا صاحب دے ہردے بچ. وہ سارا ڈیرا لٹ کے لے گئے, من چ سوگ نہیں منایا. وہ دا ڈیرا لٹ کے لیا تے من دے وچ دکھ منوندے نے, کہندے مکھن شاہ اے کیوں کیتا تو, آ کی کر کے آیا؟
کام کرود کے بس ویسوے آن کو کرم کرو تین جوے.
وہ ساڈے گھر آئے سی کام تے کرود دے بس ہو کے, تے کام تے کرود دے بس ہو کے انہاں نے ساڈے گھر آ کے کرم کیتا, ماڑا تے کھوٹا کام انہاں نے ساڈے گھر آ کے کیتا سی.
ہم تن کے سامنے کر بیچائے
پر اسی بھی انہاں دے وانگر ہی جا کے انہاں دے گھر لٹ مار کیتی, پھر انہاں چ تے ساڈے چ کی فرق رہ گیا؟ مکھن شاہ اسی بھی اسی طرح انہاں دے گھر جا کے اسی طرح کر دتا, تسی بھی اسی طرح ہی کر آئے ہو. انہاں نے کام کرود وس ہو کے ساڈے گھر کرم کیتا سی تے اسی انہاں نال ایہو جا کام نہیں سی کرنا چاہندے.
جانے مہاں دوش تس ماں,
کیونکہ یہ دے وچ بڑا بڑا دوش ہے. جے انہاں نے پاپ کیتا تے ساڈا حق نہیں سی کہ اسی بھی بدلے چہو جائی پاپ کر دے, ہو جائی گناہ کر دے جو جا انہاں کیتا ہے.
جنم مرن جگ بارنگ بارے دیت کامنا ہے نا ابارے.
بھائی مکھن شاہ جی جڑی کامنا ہے نا, کامنا یہ کامنا منوکھ نو بار بار جنم تے مرن دے چکر چ پٹکاؤں دی. کامنا جنو واشنا بھی کہیں دے نا. بھائی صاحب بھائی گرداس جی نے اپنی واراں وچ اسے واشنا بابت بچن لکھے نے. وہ کہندے جگ جگ میر شریر کا واشنا بدھا آوے جائے. جدوں کتے منوکھ دے ہردے چ کامنا آندی ہے, واشنا آندی ہے, اس کامنا تے واشنا دا بدھا ہویا منوکھ بار بار جمدا ہے, بار بار مردا ہے. महाराज जी दे भी बचन ने श्री गुरु ग्रंथ साहब च दर्ज ने, हे कामंग नरक बिसरामंग बहु जोनी परमावण है। हे काम नाले ता तू नरकां च सुटदा है, नाले जोनिया च परमावना। काम का मतलब कामना। महाराज जी कहिंदे जिहड़ी ये कामना है ना भाई मक्खन शाह जी, इहदे च बड़ा वड्डा दोष है। ये बार बार जन्म ते मरण दिंदी है। कामना करके मनुख बार बार जमदा ते मरदा है।
काम मूले सकल विकार
ते कामना तो कोई उभार उभर नहीं सकदा, कोई विरला ही उभरे ता उभरे, नहीं ता जेड़ा ये काम है दुनिया दे जिन्ने विकार ने उना सारिया दी मूल जड़ है कामना। जेड़ी असी कामनावां कई तरह दियां कामनावां केड़ी एक हुंदी, कई तरह दियां ने। काम का मतलब एको स्वरूप नहीं है काम का, काम का मतलब कामनावा। महाराज जी कहते जेड़ा ये काम है ना कामना, ये दुनिया के जिन्ने विकार ने उना सारे विकारा की जड़ है, ये विकारा का मूल है।
काम बिना से सुमत विचार
करके सियाने मनुख जेड़े सुमत की विचार करने वाले ने ਉਹ ਆਪਣੇ ਅੰਦਰੋਂ ਕਾਮਨਾ ਦਾ ਵਿਨਾਸ਼ ਕਰਦੇ ਹਨ।
ਪੁਨ ਇਹ ਬਿਨਾ ਉਪਾਏ ਨਸੰਤੇ,
ਇਹ ਬਿਨਾ ਉਪਾਅ ਤੋਂ ਨਸ ਜਾਂਦੀ ਹੈ, ਨਸ਼ਟ ਭ੍ਰਸ਼ਟ ਹੋ ਜਾਂਦੀ ਹੈ।
ਜਨਮ ਮਨ ਜੋ ਦੇਤੀ ਅਨੰਤੇ,
ਇਹੋ ਜੀ ਕਾਮਨਾ ਜਿਹੜੀ ਜਨਮ ਮਰਨ ਦਾ ਕਾਰਨ ਬਣਦੀ ਹੈ, ਜਨਮ ਮਰਨ ਦੇ ਵਿੱਚ ਜੀਵ ਨੂੰ ਭਟਕਾਉਂਦੀ ਤੇ ਭਰਮਾਉਂਦੀ ਹੈ।
ਜੋ ਤੂੰ ਸਤਿਗੁਰ ਕੋ ਸਿੱਖ ਮਾਨਾ, ਸਦਗੁਣ ਧਰ ਜਿਸਤੇ ਸ਼ੁਭ ਜਾਨਾ।
ਮਹਾਰਾਜ ਜੀ ਕਹਿੰਦੇ ਮੱਖਣ ਸ਼ਾਹ ਤੂੰ ਗੁਰੂ ਘਰ ਦਾ ਸਿੱਖ ਹੈ, ਤੂੰ ਗੁਰੂ ਘਰ ਦਾ ਸੇਵਕ ਸਿੱਖ ਹੈ, ਤੈਨੂੰ ਤਾਂ ਸਦਗੁਣ ਧਾਰਨੇ ਚਾਹੀਦੇ ਨੇ, ਸ੍ਰੇਸ਼ਟ ਗੁਣ ਆਪਣੇ ਹਿਰਦੇ ਚ ਧਾਰਨੇ ਚਾਹੀਦੇ ਨੇ, ਇਸ ਕਰਕੇ ਤੈਨੂੰ ਤਾਂ ਸ਼ੁਭ ਕਰਮਾਂ ਦਾ ਧਾਰਨੀ ਹੋਣਾ ਚਾਹੀਦਾ।
ਧੀਰ ਮਲ ਕੀ ਵਸਤੂ ਸਰਬਾ,
ਤੇ ਬਾ ਭਾਈ ਮੱਖਣ ਸ਼ਾਹ ਜੀ ਆ ਜਿੰਨਾ ਕੁਝ ਤੁਸੀਂ ਲੈ ਕੇ ਆਇਓ ਧੀਰ ਮਲ ਦੀਆਂ, ਜਿੰਨੀਆਂ ਵਸਤੂਆਂ ਲੈ ਕੇ ਆਏ ਹੋ,
ਫੇਰ ਦਿਓ ਤਿੰਨ ਟਿਗਯੁਤ ਦਰਬਾਰ,
ਇਹ ਮਾਇਆ ਦੇ ਸਮੇਤ ਤੁਸੀਂ ਉਹਨਾਂ ਨੂੰ ਸਭ ਕੁਝ ਵਾਪਸ ਕਰ ਦਿਓ। ਜੋ ਕੁਝ ਵੀ ਲਿਆਏ ਹੋ ਇਹ ਸਾਰੀਆਂ ਵਸਤੂਆਂ ਧੀਰ ਮਲ ਨੂੰ ਵਾਪਸ ਕਰ ਦਿਓ। ਮੇਰੇ ਸਾਹਿਬ ਦਾ ਬਚਪਨ ਦਾ ਨਾਂ ਸੀ ਤਿਆਗ ਮਲ, ਬਚਪਨ ਦਾ ਨਾਂ ਸੀ ਸਾਹਿਬ ਦਾ ਤਿਆਗ ਮਲ। ਕਰਤਾਰਪੁਰ ਸਾਹਿਬ ਦੀ ਜੰਗ ਤੋਂ ਬਾਅਦ ਨਾਂ ਪਿਆ ਸੀ ਤੇਗ ਬਹਾਦਰ, ਤੇ ਅੱਜ ਮੇਰੇ ਸਾਹਿਬ ਤਿਆਗ ਮੱਲ ਦਾ ਜਿਹੜਾ ਨਾਂ ਸੀ ਨਾ ਉਹਨੂੰ ਸਫਲਾ ਕਰਕੇ ਵਿਖਾ ਰਹੇ ਨੇ। ਕਹਿੰਦੇ ਵੀ ਜੋ ਕੁਝ ਵੀ ਲਿਆਇਆ ਧੀਰ ਮੱਲ ਦੇ ਡੇਰੇ ਤੋਂ, ਸਾਡੀਆਂ ਵਸਤੂਆਂ ਤੇ ਉਹਦੀਆਂ ਵੀ, ਤੇ ਆਹ ਜਿਹੜੀ ਮਾਇਆ ਸਾਡੇ ਕੋਲ ਲਿਆ ਕੇ ਰੱਖੀ ਹੈ, ਸ਼ਰਫੀਆਂ ਲਿਆ ਕੇ ਰੱਖੀਆਂ ਨੇ, ਇਹਦੇ ਸਮੇਤ ਸਾਰਾ ਕੁਝ ਧੀਰ ਮਲ ਨੂੰ ਵਾਪਸ ਫੇਰ ਦੇ, ਮੋੜ ਦੇ।
ਜੋ ਹਮਰੇ ਟਿਗ ਤਾਨੇ ਅਰ ਪਾਇਓ, ਸਭ ਵਸਤੂ ਤਿਸ ਟਿਗ ਪਹੁੰਚਾਇਓ।
ਜਿਹੜੀ ਮਾਇਆ ਤੂੰ ਸਾਨੂੰ ਭੇਟ ਕੀਤੀ ਸੀ ਇਹ ਵਸਤੂਆਂ ਸਮੇਤ ਮਾਇਆ ਵੀ ਤੂੰ ਉਹਨੂੰ ਵਾਪਸ ਅਰਪਣ ਕਰ ਦੇ, ਵਾਪਸ ਧੀਰ ਮਲ ਨੂੰ ਦੇ ਦੇ।
ਮਨ ਉਦਵੇਗ ਕੋ ਨਿਰਬਲ ਕਰੀ ਜਾ,
ਮਨ ਦੀ ਘਬਰਾਹਟ ਹੈ ਉਹਨੂੰ ਘੱਟ ਕਰ ਲੈ। ਜਿਹੜੀ ਮਨ ਦੀ ਘਬਰਾਹਟ ਹੈ ਉਦਵੇਗ ਹੈ ਇਹਨੂੰ ਆਪਣੇ ਹਿਰਦੇ ਚੋਂ ਘੱਟ ਕਰ ਲੈ।
ਹੋਏ ਪ੍ਰਸੰਨ ਇਹ ਸਭ ਤਿਸ ਦੀਜੈ,
ਸਾਰਾ ਕੁਝ ਉਹਨੂੰ ਵਾਪਸ ਕਰ ਦਿਓ। ਵੀ ਧੀਰ ਮਲ ਤਾਂ ਬੜਾ ਘਬਰਾਇਆ ਬੈਠਾ ਹੋਣਾ, ਉਹਦੇ ਅੰਦਰ ਤਾਂ ਬੜੀ ਘਬਰਾਹਟ ਹੋਵੇਗੀ, ਤੁਸੀਂ ਸਾਰਾ ਕੁਝ ਲੁੱਟ ਲਿਆ ਹੋ, ਤੁਸੀਂ ਸਾਰਾ ਕੁਝ ਵਾਪਸ ਕਰ ਦਿਓ। ਧੀਰ ਮਲ ਨੂੰ ਉਹਦੀ ਘਬਰਾਹਟ ਘੱਟ ਕਰ ਦਿਓ, ਉਹਦਾ ਘਬਰਾਣਾ ਘੱਟ ਕਰ ਦਿਓ ਤੇ ਉਹਦਾ ਮਨ ਪ੍ਰਸੰਨ ਕਰ ਦਿਓ।
ਬਹੁਰੋ ਤੁਝ ਨੀਕੇ ਉਪਦੇਸ਼
ਹੈ, ਸਾਰੀਆਂ ਵਸਤੂਆਂ ਮੋੜ ਦਿਓ ਜਿੰਨੀਆਂ ਲਿਆਂਦੀਆਂ ਨੇ ਬਾਬਾ ਭਾਈ ਮੱਖਣ ਸ਼ਾਹ ਜੀ, ਤੇ ਫਿਰ ਤੁਹਾਨੂੰ ਅਸੀਂ ਭਲਾ ਉਪਦੇਸ਼ ਦਿਆਂਗੇ।
ਲਖੋ ਸ਼ੁਭ ਅਸ਼ੁਭ ਤਜੋ ਕਲੇਸ਼ੈ,
ਸ਼ੁਭ ਤੇ ਅਸ਼ੁਭ ਨੂੰ ਚੰਗੀ ਤਰ੍ਹਾਂ ਜਾਣੋ, ਭਲੇ ਤੇ ਬੁਰੇ ਨੂੰ ਚੰਗੀ ਤਰ੍ਹਾਂ ਪਛਾਣੋ, ਤੇ ਇਹਨਾਂ ਸਾਰੇ ਕਲੇਸ਼ਾਂ ਦਾ ਤਿਆਗ ਕਰ ਦਿਓ।
ਸਤਿਗੁਰ ਮਿਲਨ ਸਫਲ ਹੋਏ ਜਾਏ, ਜਨਮ ਮਰਨ ਤੇ ਥਿਰਤਾ ਪਾਵੇ।
ਕਹਿੰਦੇ ਸਤਿਗੁਰਾਂ ਨਾਲ ਮਿਲਨ ਕਰਕੇ ਤੇਰਾ ਜਨਮ ਸਫਲਾ ਹੋ ਜਾਏਗਾ, ਗੁਰੂ ਨਾਲ ਮਿਲ ਕੇ ਤੂੰ ਸਫਲਾ ਹੋ ਜਾਵੇਗਾ, ਤੇ ਜਨਮ ਤੇ ਮਰਨ ਤੋਂ ਰਹਿਤ ਹੋ ਕੇ ਤੈਨੂੰ ਨਿਜ ਘਰ ਵਿੱਚ ਟਿਕਾ ਮਿਲ ਜਾਏਗਾ ਮੱਖਣ ਸ਼ਾਹ। ਆ ਸਭ ਕੁਝ ਮੱਖਣ ਸ਼ਾਹ ਵਾਪਸ ਮੋੜ ਦੇ, ਇਹ ਜਿੰਨੀਆਂ ਵਸਤੂਆਂ ਨੇ ਸਾਰੀਆਂ ਧੀਰ ਮੱਲ ਨੂੰ ਵਾਪਸ ਮੋੜ ਦੇ।
ਸੁਣ ਮੱਖਣ ਕਰ ਜੋਰ ਬਖਾਨਾ, ਜਿਨੋ ਕੀਨ ਅਪਮਾਨ ਮਾਨਾ।
ਮਹਾਰਾਜ ਜੀ ਨੇ ਬਚਨ ਕਹੇ, ਭਾਈ ਮੱਖਣ ਸ਼ਾਹ ਨੇ ਸੁਣ ਕੇ ਹੱਥ ਜੋੜੇ ਤੇ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਸਤਿਗੁਰੂ ਨੇ ਏਡਾ ਵੱਡਾ ਅਪਮਾਨ ਕੀਤਾ, ਕਿਤੇ ਉਹਦਾ ਇਹ ਅਪਰਾਧ ਬਖਸ਼ਣ ਯੋਗ ਹੈ? ਏਡਾ ਵੱਡਾ ਅਪਮਾਨ, ਏਡਾ ਵੱਡਾ ਅਨਾਦਰ ਧੀਰ ਮੱਲ ਨੇ ਕੀਤਾ ਹੈ।
ਪ੍ਰਾਣਾ ਤੱਕ ਲੋਕ ਕਰੇ ਅਪਰਾਧ,
ਤੁਹਾਡੇ ਪ੍ਰਾਣਾ ਦੇ ਅੰਤ ਤੱਕ ਤੁਹਾਨੂੰ ਪ੍ਰਾਣ ਅੰਤ ਕਰਨਾ ਚਾਹੁੰਦਾ ਸੀ, ਉਹ ਤਾਂ ਤੁਹਾਡਾ ਕਤਲ ਕਰਾਉਣਾ ਚਾਹੁੰਦਾ ਸੀ, ਮਾਰ ਤੱਕ ਦੇਣਾ ਚਾਹੁੰਦਾ ਸੀ, ਏਡਾ ਵੱਡਾ ਉਹਨੇ ਅਪਰਾਧ ਕੀਤਾ। ਮਹਾਰਾਜ ਇਹਦੇ ਤੋਂ ਵੱਡਾ ਅਪਰਾਧ ਹੋਰ ਕਿਹੜਾ ਹੋ ਸਕਦਾ ਹੈ?
ਕੁਮਤੀ ਦੁਸ਼ਟ ਕਠੋਰ ਅਸਾਧੂ,
ਬੜੀ ਵੱਡੀ ਭੈੜੀ ਮਤ ਦਾ ਧਾਰਨੀ ਦੁਸ਼ਟ ਕਠੋਰ ਤੇ ਅਸਾਧੂ ਹੈ।
ਤਿੰਨ ਪਰ ਮਿਰਦੁਲ ਛਿਮਾ ਬੋ ਕਰਨੀ, ਨੀਤ ਬਿਖੈ ਇਹ ਨੀਕ ਨਾ ਬਰਨੀ।
ਮਹਾਰਾਜ ਇਹੋ ਜਿਹੇ ਕਠੋਰ ਬੰਦਿਆਂ ਤੇ ਇਹੋ ਜਿਹੇ ਅਪਰਾਧੀ ਬੰਦਿਆਂ ਨੂੰ ਛਿਮਾ ਕਰ ਦੇਣਾ, ਨੀਤੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ। ਮਹਾਰਾਜ ਮੈਂ ਨੀਤੀ ਜਾਣਦਾ, ਨੀਤੀ ਇਜਾਜ਼ਤ ਨਹੀਂ ਦਿੰਦੀ ਕਿ ਜਿਹੜਾ ਤੁਹਾਡੇ ਪ੍ਰਾਣ ਕੱਢਣਾ ਚਾਹੇ ਤੇ ਤੁਸੀਂ ਉਹਨੂੰ ਮਾਫ ਕਰ ਦਿਓ। ਨੀਤੀ ਇਸ ਕੰਮ ਦੀ ਇਜਾਜ਼ਤ ਨਹੀਂ ਦਿੰਦੀ, ਨਾ ਹੀ ਇਸ ਗੱਲ ਨੂੰ ਚੰਗਾ ਵਰਣਨ ਕਰਦੀ ਹੈ।
ਛਮੀ ਪੁਰਖ ਕੇ ਕਾਜ ਉਦਾਰਾ,
ਮਹਾਰਾਜ ਜਿਹੜਾ ਛਮੀ ਪੁਰਖ ਹੁੰਦਾ ਨਾ, ਛਿਮਾ ਵਾਲਾ, ਜਿਹੜਾ ਕਿਸੇ ਨੂੰ ਛਿਮਾ ਕਰ ਦਿੰਦਾ ਹੈ, ਉਹਦਾ ਕੰਮ ਬੜਾ ਉਦਾਰ ਹੁੰਦਾ ਹੈ।
ਨਸ਼ਟ ਹੋਤ ਜਿਮ ਅਗਨੀ ਪਾਰਾ,
ਜੇ ਉਹ ਛਿਮਾ ਹੀ ਕਰੀ ਜਾਵੇ ਤੇ ਲੋਕ ਉਹਦੇ ਸਿਰੇ ਚੜ ਬੈਠਦੇ ਨੇ। ਜਿਵੇਂ ਮਹਾਰਾਜ ਪਾਰਾ ਅੱਗ ਦੇ ਵਿੱਚ ਨਸ਼ਟ ਹੋ ਜਾਂਦਾ ਨਾ, ਏਦਾਂ ਜਿਹੜਾ ਛਿਮੀ ਪੁਰਖ ਹੈ ਉਹਦੇ ਕੰਮ ਵਿਗੜ ਜਾਂਦੇ ਨੇ।
ਤਿਸ ਕੋ ਸਕਲ ਕਰੇ ਅਪਰਾਧਾ,
ਜਿਹੜਾ ਛਿਮਾ ਕਰੀ ਜਾਵੇ ਸਾਰੇ ਉਹਦਾ ਅਪਰਾਧ ਕਰਨ ਲੱਗ ਪੈਂਦੇ ਨੇ।
ਡਰ ਕੋ ਛੋੜ ਦੇ ਤੇ ਬਾਦਾ,
ਡਰ ਹੀ ਨਹੀਂ ਮੰਨਦਾ ਕੋਈ, ਉਹ ਤਾਂ ਛਿਮਾ ਕਰਦਾ ਤੇ ਲੋਕ ਸਿਰੇ ਚੜ ਕੇ ਹੋਰ ਉਹਨੂੰ ਮਾਰਦੇ ਨੇ, ਹੋਰ ਉਹਨੂੰ ਦਬਾਉਂਦੇ ਨੇ, ਹੋਰ ਜ਼ਿਆਦਾ ਉਹਦਾ ਅਪਰਾਧ ਕਰਦੇ ਤੇ ਅਨਾਦਰ ਕਰਦੇ ਨੇ।
ਦਾਰਿਦਰੀ ਅਰ ਆਲਸਕਾਰੇ,
ਲੋਕ ਕਹਿੰਦੇ ਤਾਂ ਦਲਿੱਦਰੀ ਹੈ, ਆਲਸਕਾਰੀ ਹੈ, ਵੇਖੋ ਜੀ ਅਸੀਂ ਇਹਨੂੰ ਇੰਨਾ ਕੁਝ ਕਰਦੇ ਹਾਂ, ਅੱਗੋਂ ਬੋਲਦਾ ਹੀ ਨਹੀਂ, ਅੱਗੋਂ ਜਵਾਬ ਹੀ ਨਹੀਂ ਦਿੰਦਾ, ਵੇਖੋ ਮੈਂ ਕਿਵੇਂ ਇਹਨੂੰ ਦਬਾ ਕੇ ਰੱਖਦਾ। ਛਿਮੀ ਪੁਰਖ ਤਾਂ ਛਿਮਾ ਕਰੀ ਜਾਂਦਾ ਹੈ, ਪਰ ਲੋਕ ਉਹਦੇ ਸਿਰੇ ਚੜ ਜਾਂਦੇ ਨੇ, ਸਿਰੇ ਚੜ ਕੇ ਉਹਨੂੰ ਹੋਰ ਜ਼ਿਆਦਾ ਦਬਦੇ, ਉਹਨੂੰ ਦਲਿੱਦਰੀ ਸਮਝਦੇ ਨੇ, ਉਹਨੂੰ ਆਲਸੀ ਸਮਝਦੇ ਨੇ।
ਇਮ ਅਪਕੀਰਤ ਹੋਏ ਵਿਸਤਾਰੇ,
ਬੜੀ ਵੱਡੀ ਅਪਕੀਰਤ ਹੁੰਦੀ ਸੰਸਾਰ ਵਿੱਚ ਜਿਹੜਾ ਛਿਮਾ ਹੀ ਕਰੀ ਜਾਵੇ ਨਾ, ਬਾਰ ਬਾਰ ਹੀ ਛਿਮਾ ਕਰੀ ਜਾਵੇ ਤੇ ਫਿਰ ਮਹਾਰਾਜ ਉਹਦਾ ਬੜਾ ਅਪਜਸ ਹੁੰਦਾ, ਦੁਨੀਆਂ ਵਿੱਚ ਲੋਕ ਉਹਦਾ ਬੜਾ ਅਪਜਸ ਕਰਦੇ ਹਨ।
ਸਾਰੇ ਅਪਰਾਧ ਨਹੀਂ ਡਰ ਪਾਵੇ,
ਲੋਕ ਅਪਰਾਧ ਕਰੀ ਜਾਂਦੇ ਨੇ, ਡਰਦੇ ਹੀ ਨਹੀਂ, ਉਹਦਾ ਭੈ ਹੀ ਨਹੀਂ ਮੰਨਦੇ।
ਜਸ ਕੀਏ ਤਸ ਪਲ ਜੇ ਨਾ ਪਾਵੇ,
ਇਹੋ ਜਿਹਾ ਉਹਨਾਂ ਨੇ ਕੰਮ ਕੀਤਾ, ਜੇ ਉਹੋ ਜਿਹਾ ਉਹਨਾਂ ਨੂੰ ਫਲ ਨਾ ਮਿਲੇ ਤੇ ਫਿਰ ਉਹ ਬਾਦ ਨਹੀਂ ਆਉਂਦੇ, ਉਹ ਸਿਰੇ ਚੜ ਜਾਂਦੇ ਨੇ, ਫਿਰ ਅੱਗੋ ਹੋਰ ਉਹਦੇ ਨਾਲ ਉਹ ਦੁੱਗਣਾ ਪਾਪ ਕਮਾਉਂਦੇ ਨੇ।
ਉਹਨੇ ਕਰਨ ਕੋ ਹੈ ਉਤਸ਼ਾਏ, ਪੀਰੋ ਲਖੈ ਅਪਰ ਸੋ ਪ੍ਰਾਏ,
ਜੇ ਤੁਸੀਂ ਉਹਨਾਂ ਨੂੰ ਛਿਮਾ ਕਰ ਦਿਓਗੇ, ਜਾਂ ਕੋਈ ਵੀ ਬੰਦਾ ਛਿਮਾ ਵਾਲਾ ਸੁਭਾਅ ਬਣਾ ਲਵੇ ਵੀ ਉਹ ਤਾਂ ਮਾਰਨਾ ਚਾਹੇ ਉਹ ਛਿਮਾ ਕਰੀ ਜਾਵੇ, ਤੇ ਫਿਰ ਅੱਗੋਂ ਲੋਕ ਸਮਝਣ ਲੱਗ ਪੈਂਦੇ ਨੇ ਕਾਇਰ ਹੈ, ਵੇਖਿਆ ਸਾਡੇ ਕੋਲੋਂ ਡਰਦਾ ਹੈ, ਤਾਂ ਹੀ ਤਾਂ ਅੱਗੋਂ ਬੋਲਦਾ ਨੀ ਸਾਡੇ। ਲੋਕ ਏਦਾਂ ਦੀਆਂ ਗੱਲਾਂ ਕਰਦੇ ਨੂੰ ਭੀਰੂ ਸਮਝਦੇ ਨੇ, ਉਹਨੂੰ ਕਾਇਰ ਤੇ ਗੀਦੀ ਸਮਝਦੇ ਨੇ।
ਦੰਡ ਉਚਿਤ ਹੀ ਨੀਤੀ ਅਪਰਾਧੇ,
ਮਹਾਰਾਜ ਨੀਤੀ ਇਹ ਕਹਿੰਦੀ ਹੈ ਕਿ ਜਿਹੜਾ ਅਪਰਾਧੀ ਹੈ ਉਹ ਦੰਡ ਦੇ ਉਚਿਤਾ ਨੂੰ ਦੰਡ ਮਿਲਣਾ ਚਾਹੀਦਾ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਪੁਰਸ਼ੋਤਮ ਮਿਰਜ਼ਾਦਾ ਬਾਦੇ,
ਮਰਿਆਦਾ ਤਾਂ ਮਰਿਆਦਾ ਪੁਰਸ਼ੋਤਮ ਰਾਮ ਚੰਦਰ ਹੋਏ ਨੇ, ਉਹਨਾਂ ਨੇ ਵੀ ਬੰਨੀ ਹੈ, ਤ੍ਰੇਤੇ ਯੁੱਗ ਦੇ ਅਵਤਾਰ ਸੀ, ਉਹਨਾਂ ਨੇ ਵੀ ਇਹ ਮਰਿਆਦਾ ਚਲਾਈ, ਮਰਿਆਦਾ ਪੁਰਸ਼ੋਤਮ ਹੋ ਕੇ।
ਦੇਖੋ ਰਾਮ ਚੰਦਰ ਬੜ ਧੀਰ,
ਮਹਾਰਾਜ ਜੀ ਭਗਵਾਨ ਰਾਮ ਚੰਦਰ ਜੀ ਕਿੰਨੇ ਧੀਰ ਜੀ ਸੀ, ਤ੍ਰੇਤੇ ਯੁੱਗ ਦੇ ਅਵਤਾਰ ਗਿਣੇ, ਕਿੱਡੇ ਵੱਡੇ ਮਰਿਆਦਾ ਪੁਰਸ਼ੋਤਮ ਸਨ।
ਧੀਰਜ ਕੋ ਗੰਭੀਰ ਅਭੀਰ,
ਜਦੋਂ ਸਮੁੰਦਰ ਦੇ ਕੰਢੇ ਆਏ ਤੇ ਸਮੁੰਦਰ ਛਾਲਾਂ ਮਾਰਦਾ ਸੀ, ਸਮੁੰਦਰ ਨੂੰ ਪੁੱਛਿਆ ਵੀ ਅਸੀਂ ਲੰਕਾ ਜਾਣਾ ਪਾਰ ਹੋ ਕੇ, ਤੇ ਉਹ ਕਹਿੰਦਾ ਤੁਸੀਂ ਮੈਨੂੰ ਨਹੀਂ ਲੰਘ ਸਕਦੇ, ਤੇ ਜਦੋਂ ਸਮੁੰਦਰ ਨੇ ਭਗਵਾਨ ਰਾਮ ਦਾ ਅਪਰਾਧ ਕੀਤਾ ਤੇ ਫਿਰ ਰਾਮ ਜੀ ਗੁੱਸੇ ਚ ਆ ਗਏ, ਕਹਿੰਦੇ ਜੇ ਤੂੰ ਨਹੀਂ ਦੱਸਦਾ ਵੀ ਤੈਨੂੰ ਕਿਵੇਂ ਲੰਘੀਏ ਤੇ ਫਿਰ ਤੈਨੂੰ ਸਜ਼ਾ ਦੇਣੇ। ਕਹਿੰਦੇ ਫਿਰ ਸਮੁੰਦਰ ਨੇ ਡਰ ਕੇ ਆਪੇ ਹੀ ਕਹਿ ਦਿੱਤਾ ਵੀ ਪੱਥਰ ਸੱਟ ਦਿਓ, ਰਾਮ ਲਿਖ ਕੇ ਪੁਲ ਬਣ ਜਾਏਗਾ ਤੇ ਲੰਘ ਜਾਓ। ਕਹਿੰਦੇ ਜਦੋਂ ਸਮੁੰਦਰ ਨੂੰ ਅੱਖਾਂ ਵਿਖਾਈਆਂ ਨਾ ਭਗਵਾਨ ਰਾਮ ਚੰਦਰ ਨੇ, ਤੇ ਉਹ ਹੀ ਸਮੁੰਦਰ ਡਰ ਕੇ ਫਿਰ ਆਪ ਹੀ ਹੱਥ ਜੋੜ ਕੇ ਦੱਸਣ ਲੱਗ ਪਿਆ,
ਅਸ ਆਸ਼ਾ ਲਖ ਓਜ ਪ੍ਰਕਾਸ਼ਾ।
ਇਹੋ ਜਿਹਾ ਆਸ਼ਾ ਜਾਣ ਕੇ ਭਗਵਾਨ ਰਾਮ ਨੂੰ ਵੀ ਆਪਣੀ ਤਾਕਤ ਵਿਖਾਉਣੀ ਪਈ।
ਜਿਸ ਤੇ ਅਤ ਜਿਤਵਿਓ ਚਿਤ ਤਰਾਸਾ,
ਜਿਹਦੇ ਨਾਲ ਸਮੁੰਦਰ ਡਰ ਗਿਆ ਤੇ ਭੈ ਭੀਤ ਹੋ ਗਿਆ।
ਓਏ ਭੈ ਭੀਤ ਉਪਾਏ ਬਤਾਇਓ, ਸਗਲ ਕਟਕਾ ਪਾਰ ਲੰਘਾਏ।
ਉਹਨੇ ਉਪਾਅ ਦੱਸ ਦਿੱਤਾ ਵੀ ਤੁਸੀਂ ਕਿਵੇਂ ਲੰਘ ਸਕਦੇ ਹੋ ਪਾਰ, ਤੇ ਉਪਾਅ ਦੱਸ ਦਿੱਤਾ ਤੇ ਜਿੰਨੀ ਬਾਂਦਰਾਂ ਦੀ ਸੈਨਾ ਸੀ ਉਹ ਸਾਰੀ ਨਾਲ ਲੈ ਕੇ ਭਗਵਾਨ ਰਾਮ ਚੰਦਰ ਜੀ ਸਮੁੰਦਰ ਪਾਰ ਕਰ ਗਏ।
ਜੇ ਨਾ ਛਿਮਾ ਤਿਆਗਤ ਤਿਸ ਕਾਲਾ,
ਤੇ ਮਹਾਰਾਜ ਜੀ ਰਾਮ ਚੰਦਰ ਜੀ ਛਿਮਾ ਹੀ ਕਰ ਦਿੰਦੇ ਸਮੁੰਦਰ ਨੂੰ, ਤੇ ਉਹ ਤਾਂ ਉੱਥੇ ਹੀ ਬੈਠੇ ਰਹਿੰਦੇ ਕਿਨਾਰੇ ਤੇ, ਮਹਾਰਾਜ ਪਾਰ ਜਾਂਦੇ ਹੀ ਨਾ ਸਮੁੰਦਰ ਉਹਨਾਂ ਨੂੰ ਪਾਰ ਲੰਘਣ ਦਿੰਦਾ। ਉੱਥੇ ਫਿਰ ਉਹਨਾਂ ਨੇ ਆਪਣੀ ਛਿਮਾ ਛੱਡ ਕੇ ਫਿਰ ਗੁੱਸਾ ਧਾਰਨ ਕੀਤਾ, ਤਾਂ ਉਹਨਾਂ ਨੂੰ ਰਸਤਾ ਮਿਲਿਆ। ਜੇ ਉੱਥੇ ਉਹ ਛਿਮਾ ਹੀ ਕਰੀ ਜਾਂਦਾ, ਆਪਣਾ ਰੋਸ ਵਿਖਾਉਂਦਾ ਹੀ ਨਾ, ਤੇ ਮਹਾਰਾਜ ਫਿਰ ਸਮੁੰਦਰ ਤਾਂ ਕਦੇ ਰਸਤਾ ਦਿੰਦਾ ਹੀ ਨਾ ਰਾਮ ਚੰਦਰ ਨੂੰ।
ਮੈਂ ਕਾਰਜ ਕਿਮ ਹੋਤ ਸੁਖਾਲਾ,
ਫਿਰ ਉਹਦਾ ਕੋਈ ਵੀ ਕੰਮ ਸੁਖਾਲਾ ਨਹੀਂ ਸੀ ਹੋ ਸਕਦਾ, ਸੌਖਾ ਨਹੀਂ ਸੀ ਹੋ ਸਕਦਾ।
ਪਰ ਸ਼੍ਰੀ ਕ੍ਰਿਸ਼ਨ ਚਤੁਰ ਬਲਵਾਨਾ,
ਦੁਆਪਰ ਯੁੱਗ ਦੀ ਗੱਲ ਸੁਣ ਲੋ, ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਸਨ, ਤੇ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਵੀ ਜਿਵੇਂ ਉਸ ਵਕਤ ਆਪਣੀ ਛਿਮਾ ਨੂੰ ਤਿਆਗ ਕੇ ਰੋਸ ਧਾਰਨ ਕੀਤਾ, ਉਹ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ।
ਸਭਾ ਕੈਰਵਨ ਕੀ ਜੋ ਮਹਾਨਾ,
ਜਿਹੜੀ ਕੌਰਵਾਂ ਦੀ ਸਭਾ ਸੀ, ਤੇ ਕੈਰਵਾਂ ਦੀ ਜਿਹੜੀ ਬੜੀ ਵੱਡੀ ਮਹਾਨ ਸਭਾ ਗਿਣੀ ਜਾਂਦੀ ਸੀ,
ਬੈਠਿਓ ਬੀਚ ਛਿਮਾ ਕਰ ਰਹੇ ਦੁਰਯੋਧਨ ਬੜ ਪਦ ਕੋ ਲਏ।
ਭਗਵਾਨ ਕ੍ਰਿਸ਼ਨ ਜੀ ਚੁੱਪ ਕਰਕੇ ਨਾ ਉੱਥੇ ਬੈਠੇ ਰਹੇ ਛਿਮਾ ਧਾਰ ਕੇ ਕੈਰਵਾਂ ਦੀ ਸਭਾ ਚ, ਤੇ ਵੇਖੋ ਦੁਰਯੋਧਨ ਨੂੰ ਵੱਡੀ ਪਦਵੀ ਮਿਲ ਗਈ, ਉਹ ਪਾਪੀ ਨੇ ਕਿੰਨੇ ਪਾਪ ਕੀਤੇ। ਜੇ ਉਦੋਂ ਭਗਵਾਨ ਕ੍ਰਿਸ਼ਨ ਜੀ ਛਿਮਾ ਦਾ ਸੁਭਾਅ ਛੱਡ ਕੇ ਕਿਰਪਾਨ ਕੱਢ ਲੈਂਦੇ, ਦੁਰਯੋਧਨ ਨੂੰ ਸਜ਼ਾ ਦਿੰਦੇ, ਪਾਪੀਆ ਤੂੰ ਕੌਣ ਹੁੰਦਾ ਦ੍ਰੋਪਦੀ ਦੀ ਲੱਜਾ ਲਾਉਣ ਵਾਲਾ, ਤੇ ਮਹਾਂਭਾਰਤ ਦਾ ਜੰਗ ਹੀ ਨਹੀਂ ਸੀ ਛਿੜਨਾ, ਮਹਾਂਭਾਰਤ ਦਾ ਜੰਗ ਛਿੜਿਆ ਉਹਨਾਂ ਦੀ ਛਿਮਾ ਕਰਕੇ। ਜੇ ਉਦੋਂ ਉਹ ਛਿਮਾ ਨਾ ਕਰਦੇ ਕੌਰਵਾਂ ਦੀ ਸਭਾ ਚ ਬੈਠੇ, ਤੇ ਏਡਾ ਵੱਡਾ ਜੰਗ ਨਹੀਂ ਸੀ ਹੋਣਾ, ਏਡਾ ਨੁਕਸਾਨ ਨਹੀਂ ਸੀ ਹੋਣਾ।
ਤੇਜ ਪ੍ਰਭਾਵ ਆਪਣੇ ਵਿਦਤਾਵਾ, ਜਿਸ ਤੇ ਆਪਣੋ ਆਪ ਬਚਾਵਾ।
ਫਿਰ ਉਹਨਾਂ ਨੇ ਆਪਣਾ ਤੇਜ ਪ੍ਰਭਾਵ ਬਾਅਦ ਚ ਵਿਖਾਇਆ ਤੇ ਆਪਣਾ ਆਪ ਬਚਾਇਆ।
ਇਮ ਅਛਿਮਾ ਮੈਂ ਗੁਣ ਬੋਲ ਰਹੇ ਛਿਮਾਵਾਨ ਬਾਦਾ ਬਦ ਸੈ
ਕਰਕੇ। ਮਹਾਰਾਜ ਜੀ ਛਿਮਾ ਨਾ ਕਰਨ ਦੇ ਵਿੱਚ ਬੜਾ ਫਾਇਦਾ ਹੈ। ਜੇ ਕੋਈ ਅਪਰਾਧੀ ਉਹਨੂੰ ਛਿਮਾ ਨਾ ਕਰੋ ਦੰਡ ਦੇ ਦਿਓ। ਮੱਖਣ ਸ਼ਾਹ ਹੁਣ ਨੈਗੇਟਿਵ ਪੋਜ਼ਿਟਿਵ ਪੱਖ ਦੋਵੇਂ ਚੱਲ ਰਹੇ ਨੇ ਛਿਮਾ ਦੇ। ਨੈਗੇਟਿਵ ਕੀ ਨੇ ਉਹ ਮੱਖਣ ਸ਼ਾਹ ਦੱਸ ਰਿਹਾ, ਪੋਜ਼ਿਟਿਵ ਕੀ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਦੱਸਣੇ ਨੇ। ਕਹਿੰਦਾ ਜੀ ਇੱਦਾਂ ਵੇਖੋ, ਹੁਣ ਛਿਮਾ ਵਿੱਚ ਏਡੇ ਏਡੇ ਵੱਡੇ ਅਪਰਾਧ ਜੇ ਆਪਾਂ ਛਿਮਾ ਕਰ ਦਈਏ ਤੇ ਫਿਰ ਮਹਾਰਾਜ ਜੀ ਇਹਦੇ ਵਿੱਚ ਬੜੇ ਵੱਡੇ ਦੋਸ਼ ਨੇ, ਛਿਮਾਵਾਨ ਵੱਡਾ ਬੰਦਾ ਜਿਹੜਾ ਉਹਨੂੰ ਬੜੇ ਵੱਡੇ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਕ੍ਰਿਤ ਕਾਜ ਅਪ ਜਸ ਵਿਸਤਾਰਨ,
ਤੇ ਮਹਾਰਾਜ ਅਪ ਜਸ ਹੁੰਦਾ ਨਾਲੇ ਛਿਮਾਵਾਨ ਪੁਰਸ਼ ਦਾ, ਨਾਲੇ ਉਹਨੂੰ ਕਹਿੰਦੇ ਨੇ ਅਕਿਰਤ ਵਾਲਾ ਕੰਮ ਕੀਤਾ ਜੋ ਇਹਨੂੰ ਨਹੀਂ ਸੀ ਕਰਨਾ ਚਾਹੀਦਾ।
ਦੋਸ਼ ਛਿਮਾ ਮੈਂ ਕਰੈ ਉਚਾਰਨ,
ਜਿਹੜੇ ਸਿਆਣੇ ਲੋਕ ਨੇ ਉਹ ਛਿਮਾ ਵਿੱਚ ਬੜਾ ਦੋਸ਼ ਸਮਝਦੇ ਨੇ। ਨੀਤੀ ਤਾਂ ਇਹੀ ਕਹਿੰਦੀ ਹੈ ਜੋ ਕਹਿ ਰਿਹਾ ਨਾ ਮੱਖਣ ਸ਼ਾਹ, ਵੀ ਜੇ ਕੋਈ ਬੰਦਾ ਪਾਪ ਕਰਦਾ ਹੈ ਦੁਰਾਚਾਰ ਕਰਦਾ ਪ੍ਰਾਣਾਂ ਦੇ ਅੰਤ ਤੱਕ, ਵੀ ਤੁਹਾਨੂੰ ਮਾਰ ਹੀ ਦੇਣਾ ਚਾਹੁੰਦਾ ਉਹਨੂੰ ਮਾਫ ਨਹੀਂ ਕਰਨਾ ਚਾਹੀਦਾ, ਨੀਤੀ ਇਹ ਕਹਿੰਦੀ ਹੈ। ਪਰ ਧਰਮ ਕਹਿੰਦਾ ਹੈ ਜੋ ਤੈ ਮਾਰਨ ਮੁਖੀਆਂ ਤਿਨਾਂ ਨਾ ਮਾਰੇ ਕੁਮ, ਧਰਮ ਇਹ ਕਹਿੰਦਾ। ਨੀਤੀ ਇਹ ਕਹਿੰਦੀ ਹੈ ਕਿ ਜੇ ਕੋ ਮਾਰੇ ਈਂਟ ਢੇਮ ਪਾਥਰ ਹਨੈ ਰਸਾਏ। ਦਾਦੂ ਦੇਵਰੇ ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਦਾਦੂ ਦੀਨ ਦਿਆਲ ਨੂੰ, ਉੱਥੇ ਮਹੰਤ ਜੈਤ ਰਾਮ ਸੀ। ਨੀਤੀ ਇਹ ਕਹਿੰਦੀ ਹੈ, ਇਸ ਕਰਕੇ ਦੋਵੇਂ ਪੱਖ ਚੱਲ ਰਹੇ ਨੇ। ਕਹਿੰਦਾ ਮਹਾਰਾਜ ਜੀ ਨੀਤੀ ਇਹ ਕਹਿੰਦੀ ਹੈ ਵੀ ਛਿਮਾ ਨਹੀਂ ਕਰਨਾ ਚਾਹੀਦਾ, ਜਿਹੜਾ ਕੋਈ ਦੋਸ਼ੀ ਹੁੰਦਾ ਉਹਨੂੰ ਸਜ਼ਾ ਦੇਣੀ ਚਾਹੀਦੀ ਆ, ਉਹਨੂੰ ਦੰਡ ਦੇਣਾ ਚਾਹੀਦਾ।
ਜੇ ਤੁਮ ਕਰੋ ਛਿਮਾ ਕੋ ਧਾਰੇ ਸਾਬੀ ਕਰੈ ਵਗਿਆ ਬਾਰੇ।
ਅੱਜ ਤੁਸੀਂ ਧੀਰਮਲ ਨੂੰ ਛਿਮਾ ਕਰ ਦਿੰਦੇ ਹੋ ਤੇ ਕੱਲ ਨੂੰ ਕੋਈ ਵੀ ਮੂੰਹ ਚੁੱਕ ਕੇ ਆ ਜਾਇਆ ਕਰੇਗਾ, ਕੋਈ ਵੀ ਆ ਕੇ ਅਪਰਾਧ ਕਰ ਦਿਆ ਕਰੇਗਾ, ਕੱਲ ਨੂੰ ਅੱਜ ਧੀਰ ਮੱਲ ਆਇਆ, ਕੱਲ ਨੂੰ ਮਹਾਰਾਜ ਕੋਈ ਦੂਜਾ ਸੋਢੀ ਆ ਜਾਏਗਾ, ਕੱਲ ਨੂੰ ਕੋਈ ਤੀਜਾ ਆ ਜਾਏਗਾ, ਕੋਈ ਚੌਥਾ ਆ ਜਾਏਗਾ। ਮਹਾਰਾਜ ਏਦਾਂ ਤਾਂ ਫਿਰ ਸਾਰੇ ਆ ਕੇ ਵਗਿਆ ਕਰਨ ਲੱਗ ਪੈਣਗੇ।
ਦੁਸ਼ਟ ਕੁਕਰਮ ਕਰਨ ਨਿਤ
ਜਿਹੜਾ ਦੁਸ਼ਟ ਬੰਦਾ ਉਹ ਹਮੇਸ਼ਾ ਕੁਕਰਮ ਹੀ ਕਰਨਾ ਚਾਹੁੰਦਾ, ਉਹ ਹਰ ਵੇਲੇ ਮਾੜੇ ਕਰਮ ਹੀ ਕਰਦਾ ਹੈ।
ਰੁਕੈ ਦੰਡ ਕੋ ਤ੍ਰਾਸ ਦਰਾ,
ਜਦੋਂ ਉਹਨੂੰ ਦੰਡ ਦਿੱਤਾ ਜਾਏ ਨਾ ਫਿਰ ਉਹ ਡਰ ਜਾਂਦਾ, ਤੇ ਜਿਹੜੇ ਦੂਜੇ ਕੁਕਰਮੀ ਨੇ ਉਹਨਾਂ ਨੂੰ ਵੀ ਡਰ ਲੱਗਣ ਲੱਗ ਪੈਂਦਾ ਵੀ ਜੇ ਅਸੀਂ ਕੀਤਾ ਤੇ ਸਾਡੇ ਨਾਲ ਵੀ ਆਹ ਹੀ ਕੁਝ ਹੋਏਗਾ, ਉਹ ਵੀ ਡਰ ਜਾਂਦੇ ਨੇ, ਦੂਜੇ ਵੀ ਫਿਰ ਭੈ ਭੀਤ ਹੋ ਜਾਂਦੇ ਨੇ।
ਨਾਹੇ ਤਾਂ ਕਰੇ ਸਭ ਨੇ ਅਪਕਾਰਾ,
ਮਹਾਰਾਜ ਜੀ ਫਿਰ ਉਹ ਸਾਰਿਆਂ ਦਾ ਹੀ ਅਪਕਾਰ ਕਰਦੇ ਨੇ, ਸਾਰਿਆਂ ਦੀ ਹਾਨੀ ਕਰਦੇ ਨੇ।
ਪ੍ਰਜਾ ਕੋ ਕਸ਼ਟੀ ਅਪਾਰਾ,
ਸਾਰੀ ਪ੍ਰਜਾ ਚ ਫਤੂਰ ਪਾ ਕੇ ਰੱਖਦੇ ਨੇ, ਜੇ ਕਿਸੇ ਨੂੰ ਦੰਡ ਹੀ ਨਾ ਮਿਲੇ, ਇੱਕ ਘਰ ਚ ਚੋਰੀ ਕਰਕੇ ਉਹਨੂੰ ਕੋਈ ਮਾਫ ਕਰ ਦੇ ਵੀ ਜਾ ਤੈਨੂੰ ਮਾਫ ਕੀਤਾ, ਉਹ ਦੂਜੇ ਚ ਕਰੇਗਾ, ਤੀਜੇ ਚ ਕਰੇਗਾ। ਜੇ ਪਹਿਲੇ ਘਰ ਚ ਹੀ ਫੜ ਕੇ ਅਗਲੇ ਨੂੰ ਚਪੇੜਾਂ ਮਾਰੀਆਂ ਹੋਣ ਤੇ ਅਗਲੇ ਘਰ ਚ ਜਾਣ ਤੋਂ ਸੋਚਦਾ ਵੀ ਮੈਂ ਹੁਣ ਦੂਜੇ ਘਰ ਗਿਆ ਤੇ ਪਤਾ ਨੀ ਖਬਰੇ ਕੀ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਏਦਾਂ ਜੇ ਛੇਵਾਂ ਹੀ ਕਰੀ ਗਏ ਤੇ ਫਿਰ ਤਾਂ ਸਾਰੇ ਪਾਸੇ ਅਪਰਾਧ ਪਸਰ ਜਾਏਗਾ, ਸਾਰੇ ਪਾਸੇ ਹੀ ਗੁਨਾਹ ਹੀ ਗੁਨਾਹ ਹੋਣ ਲੱਗ ਪੈਣਗੇ।
ਡੰਡ ਤਰਾਸਤੇ ਆਪਣ ਮਿਰ ਜਾਦਾ, ਰੁਕੇ ਰਹਿਣੇ ਲੈ ਬਿਸਾਦਾ।
ਡੰਡ ਦਾ ਤਰਾਸ ਹੈ ਉਹਦੇ ਨਾਲ ਸਾਰੇ ਆਪਣੀ ਮਰਿਆਦਾ ਚ ਰਹਿੰਦੇ ਨੇ। ਹੁਣ ਦੰਡ ਕੌਣ ਦਿੰਦਾ? ਕਾਨੂੰਨ। ਹੁਣ ਅੱਜ ਕੱਲ ਕਾਨੂੰਨ ਹੈ ਤੇ ਕਾਨੂੰਨ ਦੇ ਡਰ ਕਰਕੇ ਡਰੀ ਵੀ ਜਾਂਦੇ ਨੇ ਲੋਕ, ਉਸ ਡਰ ਕਰਕੇ ਲੋਕ ਆਪਣੀ ਮਰਿਆਦਾ ਚ ਚੱਲਦੇ। ਜੇ ਕਾਨੂੰਨ ਦਾ ਵੀ ਡਰ ਨਾ ਹੋਵੇ ਤੇ ਪਤਾ ਨੀ ਕੀ ਹੋ ਜੇ, ਦਿਨੇ ਦਿਹਾੜੇ ਓਦਾਂ ਵੀ ਬਥੇਰੇ ਪਾਪ ਹੋ ਰਹੇ ਨੇ, ਜੇ ਕਾਨੂੰਨ ਦਾ ਵੀ ਡਰ ਨਾ ਰਹੇ ਤੇ ਫਿਰ ਤਾਂ ਹੱਦ ਹੀ ਮੁੱਕ ਜਾਏਗੀ। ਕਹਿੰਦਾ ਇਸ ਕਰਕੇ ਮਹਾਰਾਜ ਦੰਡ ਦੇ ਨਾਲ ਲੋਕ ਆਪਣੀ ਮਰਿਆਦਾ ਵਿੱਚ ਰਹਿੰਦੇ ਨੇ, ਮਰਿਆਦਾ ਚ ਚੱਲਦੇ ਨੇ।
ਕਿਉਂ ਤੁਮ ਦੁਸ਼ਟ ਅਵਗਿਆ ਸੋ,
ਉਸ ਦੁਸ਼ਟ ਪਾਪੀ ਕੋਲੋਂ ਤੁਸੀਂ ਆਪਣੀ ਅਵਗਿਆ ਕਿਉਂ ਸਹਿੰਦੇ ਹੋ?
ਅਬ ਹੇ ਪ੍ਰਭੂ ਮੋਏ ਸੋ ਕਹੋ,
ਹੁਣ ਮੈਨੂੰ ਆਗਿਆ ਕਰੋ ਵੀ ਆਹ ਜਿਹੜੇ ਬੰਨ੍ਹ ਕੇ ਲਿਆਂਦਾ ਹੈ ਜਿਹੜਾ ਸਿੰਘਾਂ ਮਸੰਦ, ਇਹਨੂੰ ਤਾਂ ਨਹੀਂ ਮੈਂ ਛੱਡਦਾ, ਤੁਹਾਡੀ ਆਗਿਆ ਚਾਹੀਦੀ ਹੈ। ਮਹਾਰਾਜ ਬੰਦੂਕ ਭਰੀ ਪਈ ਆ, ਬਸ ਗੋਲੀ ਦਾਗਣੀ ਹੈ ਇਹਦੇ, ਆਗਿਆ ਕਰ ਦਿਓ। ਮਹਾਰਾਜ ਇਹਨੂੰ ਤਾਂ ਦੰਡ ਦੇਣਾ ਹੀ ਦੇਣਾ। ਸਿੰਘਾਂ ਮਸੰਦ ਪਸੀਨਾ ਪਸੀਨਾ ਪਹਿਲਾਂ ਹੀ ਹੋਇਆ ਫਿਰਦਾ ਸੀ, ਜਦੋਂ ਮੱਖਣ ਸ਼ਾਹ ਕਹਿ ਰਿਹਾ ਸੀ ਨਾ ਮਹਾਰਾਜ ਇਹਨੂੰ ਪਹਿਲਾਂ ਗੋਲੀ ਮਾਰਨੀ ਆ, ਉਹ ਡਰ ਡਰ ਕੇ ਹੋਰ ਧਰਤੀ ਚ ਵੜੀ ਜਾਵੇ, ਭੈ ਭੀਤ ਹੋਈ ਜਾਵੇ ਵੀ ਖਬਰੇ ਮੇਰਾ ਕੀ ਬਣੇਗਾ ਕੀ ਹੋਵੇਗਾ, ਇਹੋ ਜੀ ਹਾਲਤ ਬਣ ਗਈ।
ਨਿਜ ਸਿੱਖ ਤੇ ਸੁਣ ਕਰ ਇਮ ਮੈਂ,
ਮਹਾਰਾਜ ਜੀ ਨੇ ਜਦੋਂ ਭਾਈ ਮੱਖਣ ਸ਼ਾਹ ਦੇ ਬਚਨ ਸੁਣੇ,
ਕਿਰਪਾ ਦ੍ਰਿਸ਼ਟ ਜੁਤ ਸੁੰਦਰ ਨੈਣ,
ਮੇਰੇ ਸਾਹਿਬ ਦੀ ਦਿਆਲਤਾ, ਭਾਈ ਮੱਖਣ ਸ਼ਾਹ ਨੇ ਵੀ ਆਪਣੀਆਂ ਦਲੀਲਾਂ ਬੜੀਆਂ ਮਜ਼ਬੂਤ ਰੱਖੀਆਂ ਨੇ, ਪਰ ਮੇਰੇ ਸਾਹਿਬ ਦਇਆ ਨਿਧ ਨੇ, ਬੜੇ ਵੱਡੇ ਪਰਮ ਕਿਰਪਾਲੂ ਨੇ ਤੇ ਮਹਾਨ ਕਿਰਪਾ ਦੇ ਰਸ ਵਿੱਚ ਨੇਤਰ ਭਰੇ ਹੋਏ ਨੇ।
ਧੀਰ ਮਲ ਕੀ ਵਸਤੀ ਅਟਾਵਨ, ਸਰਬ ਦਰਬ ਕੋ ਤਿਸੈ ਦਿਵਾਵਨ,
ਮਲ ਦੀਆਂ ਸਾਰੀਆਂ ਵਸਤੂਆਂ ਹਟਾਉਣ ਲਈ, ਸਾਰੀ ਮਾਇਆ ਉਹਨੂੰ ਵਾਪਸ ਦਿਵਾਉਣ ਲਈ,
ਕਿਰਪਾ ਨਿਧਾਨ ਆਪਣ ਬਿਬਰਾਏ, ਕਹਿਓ ਚੈਤ ਸ਼ੁਭ ਮਤ ਦਰਸਾਏ।
ਨਿਧਾਨ ਸਤਿਗੁਰਾਂ ਨੇ ਆਪਣਾ ਅਭਿਪ੍ਰਾਏ, ਜੋ ਮਹਾਰਾਜ ਜੀ ਦਾ ਆਪਣਾ ਨਿੱਜੀ ਮਤ ਹੈ, ਉਹ ਆਪਣਾ ਮਤ ਅਭਿਪ੍ਰਾਏ ਪ੍ਰਗਟ ਕਰਕੇ ਦੱਸਣਾ ਚਾਹੁੰਦੇ ਮੱਖਣ ਸ਼ਾਹ ਨੂੰ।
ਦੋਏਰਾ ਸਦਗੁਣ ਸਗਰੇ ਗਿਆਨ ਯੁੱਧ ਰਿਦਾ ਸਦਨ ਜਿਨ ਕੇਰ,
ਗੁਰੂ ਤੇਗ ਬਹਾਦਰ ਸਾਹਿਬ ਸਦਗੁਣਾਂ ਦੇ ਸਹਿਤ ਨੇ, ਜਿਨ੍ਹਾਂ ਦਾ ਹਿਰਦਾ ਬ੍ਰਹਮ ਗਿਆਨ ਦੇ ਨਾਲ ਭਰਿਆ ਹੋਇਆ ਹੈ।
ਸਿੱਖ ਕੋ ਕਰਨ ਆਲ ਪੁੰਨ ਬੋਲੇ ਸਤਗੁਰ ਫੇਰ,
ਆਪਣੇ ਸਿੱਖ ਨੂੰ ਨਿਹਾਲ ਕਰਨ ਵਾਸਤੇ ਮਹਾਰਾਜ ਜੀ ਫਿਰ ਬੋਲੇ, ਭਾਈ ਮੱਖਣ ਸ਼ਾਹ ਨੂੰ ਸੰਬੋਧਨ ਕਰਕੇ ਕਹਿਣ ਲੱਗੇ,
ਬਹੁ ਮੱਖਣ ਸਿੱਖ ਕਾਨ ਦੇ ਸੁਣੋ ਬਿਕਾਰ ਜੇ ਬ੍ਰਿੰਦ।
ਮਹਾਰਾਜ ਜੀ ਕਹਿੰਦੇ ਮੱਖਣ ਸ਼ਾਹ ਸੁਣ, ਕੰਨ ਦੇ ਕੇ ਧਿਆਨ ਨਾਲ ਸੁਣੀ, ਚੰਗੀ ਤਰ੍ਹਾਂ ਧਿਆਨ ਨਾਲ ਸੁਣੀ ਕਿ ਜਿੰਨੇ ਵਿਕਾਰ ਹਨ,
ਉਪਜਿਤ ਹੈ ਨਰਕੇਰੇ ਦੇ ਸੰਕਟ ਦੇਤ ਬਿਲੰਦ,
ਸਾਰੇ ਵਿਕਾਰ ਮਨੁੱਖ ਦੇ ਹਿਰਦੇ ਚ ਪੈਦਾ ਹੁੰਦੇ ਨੇ, ਜਿੰਨੇ ਵਿਕਾਰ ਨੇ ਸਭ ਮਨੁੱਖ ਦੇ ਹਿਰਦੇ ਚ ਪੈਦਾ ਹੁੰਦੇ ਨੇ, ਔਰ ਜਿਸ ਮਨੁੱਖ ਦੇ ਹਿਰਦੇ ਚ ਪੈਦਾ ਹੁੰਦੇ ਨੇ ਉਹਨੂੰ ਬੜਾ ਸੰਕਟ ਦਿੰਦੇ ਨੇ, ਇਹ ਵਿਕਾਰ ਉਹਨੂੰ ਬੜਾ ਡਾਢਾ ਦੁੱਖ ਦਿੰਦੇ ਨੇ।
ਜੋ ਪਈ ਸੁਖ ਕੋ ਚਾਹਤ ਜਿਨੋ ਕਰਤੈ ਤਿਨਹੀ ਤੇ ਬੜ ਕਸ਼ਟ ਪਰਤੈ।
ਬੰਦਾ ਪਾਪ ਕਰਦਾ, ਵਿਕਾਰ ਕਰਦਾ ਵੀ ਮੈਨੂੰ ਸੁਖ ਮਿਲੇਗਾ, ਸੁਖ ਦੀ ਚਾਹਨਾ ਰੱਖ ਕੇ ਵਿਕਾਰ ਕਰਦਾ, ਪਰ ਸੁੱਖ ਦੀ ਬਜਾਏ ਉਹਨੂੰ ਅੱਗੋਂ ਕਸ਼ਟ ਸਹਿਣੇ ਪੈਂਦੇ ਨੇ, ਸੁੱਖ ਦੀ ਬਜਾਏ ਉਹਨੂੰ ਅੱਗੋਂ ਦੁੱਖ ਸਹਿਣੇ ਪੈਂਦੇ ਨੇ।
ਅਜਿਤੇਂਦਰੀ ਜਬ ਭਿਖੈ ਕੇ ਸੁਣਿਆ ਕਾਮ ਉਪਾਵਤ ਉਰ ਤਛਿਨੈ।
ਜਦੋਂ ਕੋਈ ਅਜਿਤੇਂਦਰੀ, ਅਜਿਤੇਂਦਰੀ ਕਹਿੰਦੇ ਨੇ ਜਿਹੜਾ ਆਪਣੀਆਂ ਇੰਦਰੀਆਂ ਨੂੰ ਨਾ ਜਿੱਤ ਸਕੇ, ਇਹੋ ਜਿਹਾ ਵਿਅਕਤੀ ਜਦੋਂ ਕੁਝ ਵੇਖਦਾ ਜਾਂ ਕਿਸੇ ਚੀਜ਼ ਬਾਰੇ ਸੁਣਦਾ ਤੇ ਸੁਣਦਿਆਂ ਉਹਦੇ ਮਨ ਚ ਕਾਮਨਾ ਪੈਦਾ ਹੁੰਦੀ ਵੀ ਮੇਰੀ ਹੋਣੀ ਚਾਹੀਦੀ। ਜਿਹੜਾ ਅਜਿਤੇਂਦਰੀ ਮਨੁੱਖ ਹੈ, ਮਨਮੁਖ ਕਹਿ ਸਕਦੇ ਹਾਂ, ਉਹ ਜਦੋਂ ਕਿਸੇ ਚੀਜ਼ ਬਾਰੇ ਸੁਣਦਾ ਜਾਂ ਕਿਸੇ ਵਸਤੂ ਨੂੰ ਵੇਖਦਾ ਤੇ ਸੁਣ ਕੇ ਵੇਖ ਕੇ ਉਹਦੇ ਮਨ ਚ ਕਾਮ ਪੈਦਾ ਹੁੰਦਾ, ਕਾਮਨਾ ਪੈਦਾ ਹੁੰਦੀ ਹੈ।
ਤੀਆ ਕੁਚੈਨ ਕਹਿਤੇ ਕਾਮ ਸਕਲ ਚਾ ਸੋਭੀ ਲਖ ਨਾ।
ਵੈਸੇ ਆਮ ਕਰਕੇ ਮੱਖਣ ਸ਼ਾਹ ਇਸਤਰੀ ਦੀ ਚਾਹਨਾ ਰੱਖਣ ਵਾਲੇ ਨੂੰ ਕਾਮ ਕਹਿੰਦੇ ਨੇ, ਆਮ ਕਰਕੇ ਕਹਿ ਦਿੰਦੇ ਨੇ ਵੀ ਜਿਹਦੇ ਮਨ ਚ ਇਸਤਰੀ ਦੀ ਚਾਹਨਾ ਉਹ ਕਾਮ ਹੀ ਹੈ। ਪਰ ਅਸਲ ਦੇ ਵਿੱਚ ਅਸਲੀਅਤ ਇਹ ਹੈ ਕਿ ਦੁਨੀਆਂ ਦੀਆਂ ਜਿੰਨੀਆਂ ਵੀ ਖਾਹਿਸ਼ਾਂ ਨੇ ਉਹ ਸਾਰੀਆਂ ਹੀ ਕਾਮ ਨੇ। ਕੱਲੀ ਇਸਤਰੀ ਦੀ ਚਾਹਨਾ ਨੂੰ ਕਾਮ ਨਹੀਂ ਕਹਿੰਦੇ, ਵਿਭਚਾਰ ਦੀ ਬਿਰਤੀ ਨੂੰ ਹੀ ਕੱਲਾ ਕਾਮ ਨਹੀਂ ਕਹਿੰਦੇ, ਜਿੰਨੀਆਂ ਚਾਹਨਾ ਨੇ, ਜਿੰਨੀਆਂ ਵਾਸ਼ਨਾਵਾਂ ਨੇ, ਜਿੰਨੀਆਂ ਪਦਾਰਥਾਂ ਦੀਆਂ ਇੱਛਾਵਾਂ ਨੇ, ਉਹ ਸਾਰੀਆਂ ਹੀ ਕਾਮ ਹਨ।
ਧਨ ਇਸਤਰੀ ਤੇ ਆਦਿ ਪਦਾਰਥ,
ਧਨ ਹੋਵੇ, ਇਸਤਰੀ ਹੋਵੇ, ਇਹਦੇ ਤੋਂ ਇਲਾਵਾ ਹੋਰ ਪਦਾਰਥ ਹੋਣ,
ਇੱਕ ਸੁਣ ਲੈ ਬੇਚਾਤ ਸਵਾਰਥ,
ਵੇਖ ਕੇ ਉਹਨਾਂ ਨੂੰ ਸੁਣ ਕੇ ਉਹਨਾਂ ਨੂੰ ਪ੍ਰਾਪਤ ਕਰਨ ਦਾ ਸਵਾਰਥ ਇਹਦੇ ਮਨ ਚ ਹੋਵੇ, ਉਹਨੂੰ ਕਾਮ ਕਹਿੰਦੇ ਹਨ।
ਜਬੈ ਲੈਣ ਹਿਤ ਕਾਮ ਉਠਾਵਾ,
ਉਹਨਾਂ ਨੂੰ ਲੈਣ ਵਾਸਤੇ ਆਪਣੇ ਮਨ ਚ ਕਾਮ ਪੈਦਾ ਕਰਦਾ, ਵਾਸ਼ਨਾ ਪੈਦਾ ਕਰਦਾ।
ਤੇ ਪ੍ਰਤੀਬੰਧਕ ਜੋ ਦਰਸਾਵਾ,
ਜਦੋਂ ਉਸ ਚੀਜ਼ ਨੂੰ ਕੋਈ ਪ੍ਰਤੀਬੰਧਕ ਬਣ ਕੇ ਰੋਕਦਾ ਵੀ ਨਹੀਂ ਇਹ ਚੀਜ਼ ਤੂੰ ਨਹੀਂ ਲੈ ਸਕਦਾ, ਇਹਦੇ ਮਨ ਚ ਕਾਮਨਾ ਹੋਵੇ ਵੀ ਮੈਂ ਇਹ ਚੀਜ਼ ਲੈਣੀ ਹੈ, ਅੱਗੋਂ ਕੋਈ ਪ੍ਰਤੀਬੰਧਕ ਬਣ ਜੇ, ਰੋਕ ਦੇਵੇ ਇਹਨੂੰ ਕਿ ਤੂੰ ਇਹ ਵਸਤੂ ਨਹੀਂ ਲੈ ਸਕਦਾ,
ਤਬੈ ਕ੍ਰੋਧ ਮਨ ਮਾਏ ਉਪਾਵੈ।
ਫਿਰ ਉਸ ਮਨੁੱਖ ਦੇ ਹਿਰਦੇ ਚ ਕ੍ਰੋਧ ਪੈਦਾ ਹੁੰਦਾ। ਜਦੋਂ ਕਾਮਨਾ ਦੀ ਪੂਰਤੀ ਨਾ ਹੋਵੇ, ਕੋਈ ਪ੍ਰਤੀਬੰਧਕ ਬਣ ਕੇ ਰੋਕ ਦੇਵੇ ਨਹੀਂ ਬਈ ਆਹ ਚੀਜ਼ ਤੂੰ ਨਹੀਂ ਲੈ ਸਕਦਾ, ਤੇ ਜਿਹੜਾ ਪ੍ਰਤੀਬੰਧਕ ਬਣ ਕੇ ਰੋਕਦਾ ਫਿਰ ਉਹਦੇ ਪ੍ਰਤੀ ਇਹਦੇ ਮਨ ਚ ਕ੍ਰੋਧ ਪੈਦਾ ਹੋ ਜਾਂਦਾ।
ਕ੍ਰਿਤ ਆਕ੍ਰਿਤ ਨਪੁਨ ਚਿਤ ਆਵੈ,
ਇਹਨੂੰ ਕ੍ਰਿਤ ਆਕ੍ਰਿਤ, ਖੋਟਾ ਕੰਮ, ਮਾੜਾ ਕੰਮ ਤੇ ਚੰਗਾ ਕੰਮ ਫਿਰ ਨੀ ਇਹਨੂੰ ਸੁੱਝਦਾ ਜਦੋਂ ਕ੍ਰੋਧ ਆ ਜਾਂਦਾ ਹੈ।
ਹੋਏ ਕ੍ਰੋਧ ਬਸ ਕਰਤ ਕੁਕਰਮ,
ਕ੍ਰੋਧ ਬਸ ਹੋ ਕੇ ਕੁਕਰਮ ਹੀ ਕਰਦਾ, ਭੈੜੇ ਕਰਮ ਹੀ ਕਰਦਾ ਜੋ ਧੀਰ ਮਲ ਨੇ ਕੀਤੇ ਨੇ।
ਬੁੱਧ ਸਭ ਨਾਸੈ ਤਿਆਗੈ ਧਰਮ,
ਬੁੱਧੀ ਦਾ ਨਾਸ ਕਰ ਦਿੰਦੇ ਨੇ ਔਰ ਆਪਣਾ ਧਰਮ ਤਿਆਗ ਦਿੰਦੇ ਹਨ।
ਜਬ ਨਰ ਕੇ ਔਰ ਕ੍ਰੋਧੀ ਉਪਾਏ ਕੋ ਅਸ ਪਾਪ ਕਰ ਨਾ ਸਕਾਏ।
ਮਹਾਰਾਜ ਜੀ ਕਹਿੰਦੇ ਮੱਖਣ ਸ਼ਾਹ ਜਦੋਂ ਬੰਦੇ ਦੇ ਮਨ ਚ ਕ੍ਰੋਧ ਪੈਦਾ ਹੋਵੇ ਨਾ, ਫਿਰ ਦੁਨੀਆਂ ਚ ਇਹੋ ਜਿਹਾ ਕੋਈ ਪਾਪ ਨੀ ਜਿਹੜਾ ਕ੍ਰੋਧੀ ਨਾ ਕਰ ਸਕਦਾ ਹੋਵੇ। ਫਿਰ ਉਹ ਸਕੇ ਪਿਓ ਨੂੰ ਵੀ ਮਾਰ ਸਕਦਾ, ਭਰਾ ਭਰਾ ਨੂੰ ਮਾਰ ਸਕਦਾ ਜੇ ਕ੍ਰੋਧ ਹੋਵੇ, ਫਿਰ ਕ੍ਰੋਧ ਹੋਵੇ ਤੇ ਐਸਾ ਕੋਈ ਪਾਪ ਨਹੀਂ ਜਿਹੜਾ ਉਹ ਨਾ ਕਰ ਸਕਦਾ ਹੋਵੇ।
ਮਾਤ ਪਿਤਾ ਗੁਰਦੇਵ ਮਹਾਨੇ,
ਆਇਆ ਕ੍ਰੋਧ ਵਿੱਚ ਆਇਆ ਮਨੁੱਖ ਤਾਂ ਮਾਂ ਬਾਪ ਦੀ ਅਵੱਗਿਆ ਕਰਦਿਆਂ ਵੀ ਦੇਰੀ ਨਹੀਂ ਲਾਉਂਦਾ, ਮਾਂ ਬਾਪ ਤਾਂ ਇੱਕ ਪਾਸੇ ਰਹੇ ਆਪਣੇ ਗੁਰੂ ਦੀ ਅਵੱਗਿਆ ਕਰਦਿਆਂ ਵੀ ਦੇਰੀ ਨਹੀਂ ਲਾਉਂਦਾ।
ਗਲਤ ਅਵੱਗਿਆ ਕਛੂ ਨਾ ਜਾਣੈ,
ਅਵੱਗਿਆ ਕਰਦਾ ਤੇ ਕੁਝ ਨੀ ਜਾਣਦਾ, ਕੁਝ ਨੀ ਸਮਝਦਾ।
ਜੋ ਹੈ ਅਬਦ ਬਦੈ ਤਿੰਨ ਤਾਏ,
ਬਦ ਨੇ ਉਹਨਾਂ ਦਾ ਵੀ ਬਾਧ ਕਰ ਦਿੰਦਾ, ਜਿਨ੍ਹਾਂ ਨੂੰ ਮਾਰਨਾ ਨਹੀਂ ਚਾਹੀਦਾ ਉਹਨਾਂ ਨੂੰ ਵੀ ਮਾਰ ਮੁਕਾਉਂਦਾ ਕ੍ਰੋਧੀ ਬੰਦਾ।
ਨਿਸ਼ਠੁਰ ਬਾਕ ਕਹਿ ਸਮਝਾਏ,
ਸਭ ਨੂੰ ਕਠੋਰ ਬੋਲ ਬੋਲਦਾ ਹੈ।
ਉਪਜੈ ਕ੍ਰੋਧ ਅਪਰ ਕਿਆ ਕਹਿਨੋ,
ਕਿਸੇ ਦੇ ਅੰਦਰ ਕ੍ਰੋਧ ਪੈਦਾ ਹੁੰਦਾ ਹੈ ਮੱਖਣ ਸ਼ਾਹ, ਹੋਰ ਤਾਂ ਕੀ ਕਹਿਣਾ ਹੋਇਆ।
ਪ੍ਰਾਣ ਬਿਨਾ ਸਹਿ ਜਾਏ ਨਾ ਸੈਨੋ,
ਕਿਸੇ ਦੇ ਪ੍ਰਾਣਾਂ ਦਾ ਵੀ ਵਿਨਾਸ਼ ਕਰ ਸਕਦਾ ਕ੍ਰੋਧੀ ਬੰਦਾ, ਉਹਦੇ ਕੋਲੋਂ ਸਹਿਣ ਨਹੀਂ ਹੁੰਦਾ।
ਆਨ ਸਮਾਨ ਨਾ ਪ੍ਰਾਣ ਹਾਨ ਕੋ,
ਬਸ ਵੀ ਕਿਸੇ ਦੇ ਪ੍ਰਾਣ ਹਾਨ ਕਰਨ ਤੋਂ ਵੱਡਾ ਪਾਪ ਹੈ ਕ੍ਰੋਧੀ ਬੰਦਾ, ਉਹ ਵੀ ਨੀ ਕਰਦਿਆਂ ਦੇਰੀ ਲਾਉਂਦਾ, ਕਤਲ ਕਰਦਿਆਂ ਵੀ ਦੇਰੀ ਨਹੀਂ ਲਾਉਂਦਾ।
ਸੋ ਵੀ ਕਰੇ ਅਜਾਨ ਜਾਣ ਕੈ,
ਅਜਾਨ ਬਣ ਕੇ ਕਰ ਦਿੰਦਾ ਕ੍ਰੋਧੀ ਬੰਦਾ।
ਜੇ ਕ੍ਰੋਧਿਤ ਹੋਏ ਬਸ ਨਾ ਚੱਲੇ,
ਜੇ ਕ੍ਰੋਧੀ ਹੋਵੇ ਬੰਦਾ ਤੇ ਉਹਦਾ ਵਸ ਨਾ ਚੱਲੇ, ਪਹਿਲੀ ਗੱਲ ਕ੍ਰੋਧ ਆ ਜਾਏ ਤੇ ਕੁਝ ਕਰ, ਕੁਝ ਵੀ ਕਰ ਗੁਜ਼ਰਦਾ, ਪਰ ਕਈ ਵਾਰੀ ਕ੍ਰੋਧ ਆਉਂਦਾ ਤੇ ਅਗਲੇ ਤੇ ਕਿਤੇ ਵਸ ਨਹੀਂ ਚੱਲਦਾ, ਉਹਦੇ ਤੇ ਪੇਸ਼ ਨਹੀਂ ਚੱਲਦੀ।
ਔਰ ਮੈਂ ਤਬ ਤੈ ਕਾਮ ਨਾ ਮਿਲੇ,
ਆਪਣੇ ਅੰਦਰ ਹੀ ਸੜੀ ਜਾਂਦਾ, ਅੰਦਰ ਹੀ ਵਿਸ ਘੋਲੀ ਜਾਂਦਾ ਹੈ।
ਇਹ ਦੁੱਖ ਤੇ ਨਾ ਕਰੇ ਆਹਾਰਾ,
ਏਡਾ ਡਾਢਾ ਦੁੱਖ ਹੁੰਦਾ ਵੀ ਫਿਰ ਇਹਨੂੰ ਰੋਟੀ ਵੀ ਚੰਗੀ ਨਹੀਂ ਲੱਗਦੀ, ਫਿਰ ਭੋਜਨ ਵੀ ਨਹੀਂ ਕਰਦਾ।
ਇਸ ਮੈਂ ਨੀਂਦ ਸੁਪਾਏ ਦੁਖਾਰਾ,
ਉਹਨੂੰ ਰਾਤ ਨੂੰ ਨੀਂਦ ਆਉਂਦੀ ਆ, ਸਾਰੀ ਰਾਤ ਪਾਸੇ ਪਲਟਦੇ ਹੀ ਕੱਟੀ ਜਾਂਦਾ ਜਦੋਂ ਕਿਸੇ ਦੇ ਬੱਸ ਨਹੀਂ ਚੱਲਦਾ।
ਦਿਵਸ ਜਾਮਨੀ ਇਮਤ ਪਤਾਵੈ,
ਰਾਤ ਦਿਨ ਤਪੀ ਜਾਂਦਾ ਹੈ।
ਅਨੇਕ ਪੰਥ ਸੰਕਲਪੇ ਉਠਾਵੈ,
ਅਨੇਕਾਂ ਪ੍ਰਕਾਰ ਦੇ ਆਪਣੇ ਮਨ ਚ ਸੰਕਲਪ ਪੈਦਾ ਕਰਦਾ ਹੈ।
ਗਿਣਤੀ ਗਿਣੈ ਨਾ ਔਰ ਕੇ ਆਵੈ,
ਅਨੇਕਾਂ ਪ੍ਰਕਾਰ ਦੀਆਂ ਗਿਣਤੀਆਂ ਗਿਣਦਾ ਅੰਤ ਹੀ ਨਹੀਂ ਆਉਂਦਾ।
ਏਵ ਕਸ਼ਟ ਮੈਂ ਬੈਸ ਬਿਤਾਵੈ,
ਕਸ਼ਟ ਵਿੱਚ ਹੀ ਆਪਣੀ ਸਾਰੀ ਉਮਰ ਬਤੀਤ ਕਰ ਦਿੰਦਾ। ਇਸ ਕਰਕੇ ਛੇਵਾਂ ਵਰਗੀ ਤਾਂ ਸ਼ਾਂਤੀ ਦੀ ਗੱਲ ਹੀ ਕੋਈ ਨਹੀਂ। ਜੇ ਕ੍ਰੋਧ ਨੂੰ ਛੇਵਾਂ, ਕ੍ਰੋਧ ਨੂੰ ਛੇਵਾਂ ਹੀ ਸ਼ਾਂਤ ਕਰ ਸਕਦੀ, ਓਦਾਂ ਕ੍ਰੋਧ ਸ਼ਾਂਤ ਨਹੀਂ ਹੁੰਦਾ।
ਮਤਸਰ ਮੈਂ ਤੇ ਸੂਈਆ ਧਾਰੈ,
ਕ੍ਰੋਧੀ ਬੰਦਾ ਆਪਣੇ ਅੰਦਰ ਈਰਖਾ ਦੁਐਸ਼ ਧਾਰਨ ਕਰਦਾ।
ਇਤਿਆਦਿਕ ਉਪਜਾਏ ਵਿਕਾਰ,
ਦੇ ਵਿਕਾਰ ਆਪਣੇ ਅੰਦਰ ਪੈਦਾ ਕਰਦਾ ਹੈ।
ਤੇ ਕਾਮ ਮੂਲ ਮਨ ਜਾਨ
ਕੇ, ਭਾਈ ਮੱਖਣ ਸ਼ਾਹ, ਸਾਰੇ ਵਿਕਾਰਾਂ ਦਾ ਜਿਹੜਾ ਮੂਲ ਜੜ ਹੈ ਉਹ ਕਾਮ ਹੈ।
ਅਪਰ ਵਿਕਾਰ ਕਾਂਡ ਫਲ ਮਾਨ,
ਜਿਹੜੇ ਵਿਕਾਰ ਨੇ ਉਹ ਤਾਂ ਟਾਹਣੀਆਂ ਦਰਖਤ ਪੱਤੇ ਦੇ, ਉਹ ਤਾਂ ਪੱਤੇ ਨੇ, ਜੜ ਜਿਹੜੀ ਆ ਉਹ ਕਾਮਨਾ ਹੈ।
ਜਵੈ ਮੂਲ ਕੋ ਦੇ ਉਖੇੜ,
ਜੜ ਹੀ ਪੁੱਟ ਦਈਏ ਤੇ ਨਾ ਪੱਤੇ ਰਹਿੰਦੇ ਨੇ ਨਾ ਟਾਹਣੀਆਂ ਰਹਿੰਦੀਆਂ ਨੇ, ਇਸ ਕਰਕੇ ਆਪਾਂ ਤੇ ਜੜ ਹੀ ਪੁੱਟ ਦਿੱਤੀ ਹੈ। ਕਾਮ ਕ੍ਰੋਧ ਇਸ ਮਨ ਤੇ ਤਿਆਗੋ, ਇਹ ਹੀ ਆਪਣੇ ਹਿਰਦੇ ਚੋਂ ਤਿਆਗ ਦਿੱਤੇ ਨੇ।
ਆਖਾ ਪਤਲ ਨਾ ਪਲ ਹੈ ਫੇਰ,
ਜੜੀ ਪੁੱਟ ਦਿਓ ਫਿਰ ਨਾ ਟਹਿਣੀਆਂ ਹੁੰਦੀਆਂ ਨੇ, ਨਾ ਫੁੱਲ ਹੁੰਦੇ ਨੇ, ਨਾ ਪੱਤੇ ਤੇ ਨਾ ਫਲ।
ਇਮ ਅਵਗੁਣ ਉਰਤੇ ਪਰ ਹਰੈ,
ਕਰਕੇ ਇਹ ਅਵਗੁਣ ਆਪਣੇ ਹਿਰਦੇ ਚੋਂ ਛੱਡਣੇ ਨੇ।
ਸਦਗੁਣ ਆਨ ਪ੍ਰਵੇਸ਼ਨ ਕਰੈ,
ਛੱਡਦਾ ਬੰਦਾ ਫਿਰ ਸਦਗੁਣ ਹਿਰਦੇ ਚ ਆਉਂਦੇ ਨੇ।
ਕਰਨੀ ਛੇਮਾ ਮਹਾ ਤਪ ਜਾਨ,
ਛੇਮਾ ਕਰ ਦੇਣਾ, ਹੇ ਭਾਈ ਮੱਖਣ ਸ਼ਾਹ, ਇਸ ਇਹਦੇ ਵਰਗਾ ਦੁਨੀਆਂ ਚ ਕੋਈ ਤਪ ਨਹੀਂ ਹੈ, ਇਹ ਤਪਾ ਸਿਰ ਤਪ ਹੈ, ਬੜੀ ਵੱਡੀ ਤਪੱਸਿਆ ਹੈ।
ਛੇਮਾ ਕਰਨੀ ਦੇ ਬੋ ਦਾਨ,
ਵਿੱਚ ਕਿਸੇ ਨੂੰ ਛੇਮਾ ਕਰ ਦੇਣਾ ਇਹੀ ਸਭ ਤੋਂ ਵੱਡਾ ਦਾਨ ਹੈ।
ਛੇਮਾ ਸਕਲ ਤੀਰਥ ਇਸ਼ਨਾਨ,
ਅਸਲ ਵਿੱਚ ਛੇਮਾ ਕਰ ਦੇਣਾ ਹੀ ਸਭ ਤੋਂ ਵੱਡਾ ਤੀਰਥ ਇਸ਼ਨਾਨ ਹੈ। ਜੇ ਛੇਮਾ ਕਰ ਦਿਓ ਇਹੀ ਸਭ ਤੋਂ ਵੱਡਾ ਤੀਰਥ ਇਸ਼ਨਾਨ ਹੈ।
ਛੇਮਾ ਕਰਤ ਨਰ ਕੀ ਕਲਿਆਣ,
ਪੋਜ਼ਿਟਿਵ ਪੱਖ ਦੱਸ ਰਹੇ ਨੇ ਹੁਣ ਸਾਰੇ, ਕਹਿੰਦੇ ਛੇਮਾ ਕਰ ਦੇਣਾ ਇਹੀ ਸਭ ਦੀ ਕਲਿਆਣ ਕਰ ਦਿੰਦਾ, ਮੁਕਤੀ ਕਰ ਦਿੰਦਾ ਛੇਮਾ ਕਰਨਾ।
ਛੇਮਾ ਸਮਾਨ ਆਨ ਗੁਣ ਨਾਏ,
ਵਰਗਾ ਦੁਨੀਆ ਚ ਕੋਈ ਗੁਣ ਹੀ ਕੋਈ ਨਹੀਂ।
ਯਾ ਤੇ ਛੇਮਾ ਧਰੋ ਮਨ ਮਾਈ,
ਕਰਕੇ ਆਪਣੇ ਅੰਦਰ ਛੇਮਾ ਦਾ ਸੁਭਾਵ ਧਾਰਨ ਕਰੋ।
ਸਦਗੁਣ ਕੋ ਨੈ ਤਿਆਗਨ ਕੀ ਜੈ, ਸਦਾ ਹਿਰਦੈ ਮੈਂ ਸਥਿਰ ਕੀ ਜੈ।
ਸਦਗੁਣਾਂ ਨੂੰ ਆਪਣੇ ਹਿਰਦੇ ਚੋਂ ਨਾ ਤਿਆਗੋ, ਸਦਾ ਆਪਣੇ ਹਿਰਦੇ ਚ ਧਾਰਨ ਕਰਕੇ ਰੱਖੋ। ਭਾਈ ਮੱਖਣ ਸ਼ਾਹ ਜੀ, ਛੇਵਾਂ ਵਰਗਾ ਕੋਈ ਦੁਨੀਆਂ ਚ ਗੁਣ ਨਹੀਂ, ਛੇਵਾਂ ਵਰਗਾ ਕੋਈ ਤੀਰਥ ਇਸ਼ਨਾਨ ਨਹੀਂ, ਛੇਵਾਂ ਵਰਗਾ ਕੋਈ ਦਾਨ ਨਹੀਂ। ਇਸ ਕਰਕੇ ਆਪਣੇ ਹਿਰਦੇ ਚ ਛੇਵਾਂ ਦਾ ਸੁਭਾਵ ਬਣਾਓ।
ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।